WTUR 770 AM, Youngstown, Toronto.
समोसा एंड स्वीट्स फैक्ट्री जिथे पाजी दिया सारी आइटमा डॉलर 475 पर पाउंड तो शुरू ने बेसन पिस्ता रसगुल्ले और जस्ट डॉलर 5 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुन तीन लोकेशंस तो सर्व करदे ने 2 इन ब्रैम्पटन 1850 एल्बन रोड 6 इटोबिको वधेरे जानकारी ले कॉल करो 416-213-1165 ते 416-213-1165
अप्लायंस जंक्शन जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0053 905-450-0054 अप्लायंस जंक्शन हर कीमत नु बीट करनगे
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
HK Tire Center to cars and trucks pe brand new ya old tires le sakde ho
BF Cordage Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕਸ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲਾਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਮੋੜ ਕੇ ਤੁਸੀਂ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ ਕਹਿੰਦੇ ਤਾਲੇ ਵਾਲ ਕਹਿੰਦੇ ਤਾਲੇ ਵਾਲ ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ ਕਹਿੰਦੇ ਤਾਲੇ ਵਾਲ
ਸਿਕਿਓ ਕਰੋੜ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਦੇਹ ਸ਼ਿਵਾ ਵਰ ਮੋਹੇ, ਦੇਹ ਸ਼ਿਵਾ ਵਰ ਮੋਹੇ ਤੱਕ ਤਾਂ ਵਧੀਆ ਸੌਖਾ ਸਰ ਜਾਂਦਾ ਹੈ। ਸ਼ੁਭ ਕਰਮਨ ਤੱਕ ਪਹੁੰਚਦਿਆਂ ਕਿਉਂ ਇਹ ਪਾਪੀ ਮਨ ਡਰ ਜਾਂਦਾ ਹੈ। ਦੇਹ ਸ਼ਿਵਾ ਵਰ ਮੋਹੇ ਤੱਕ ਤਾਂ ਵਧੀਆ ਸੌਖਾ ਸਰ ਜਾਂਦਾ ਹੈ। ਸ਼ੁਭ ਕਰਮਨ ਤੱਕ ਪਹੁੰਚਦਿਆਂ ਕਿਉਂ ਇਹ ਪਾਪੀ ਮਨ ਡਰ ਜਾਂਦਾ ਹੈ। ਕ੍ਰੋਧ ਕਟੋਰੀ ਨੱਕੋ ਨੱਕ ਤੇ ਮੈਲ ਕੁਚੈਲਾ ਮਨ ਦਾ ਸ਼ੀਸ਼ਾ, ਪਤਾ ਨਹੀਂ ਕਿੰਜ ਮੇਰੇ ਵਰਗਾ ਸੱਚੇ ਗੁਰ ਦੇ ਡਰ ਜਾਂਦਾ ਹੈ। ਕਿ ਬਾਬਰ ਵੇਲੇ ਤੋਂ ਅੱਜ ਤੀਕਰ ਜ਼ੋਰ ਜਬਰ ਦੀ ਨੇਰੀ ਚੱਲੇ। ਬਾਬਰ ਵੇਲੇ ਤੋਂ ਅੱਜ ਤੀਕਰ ਜ਼ੋਰ ਜਬਰ ਦੀ ਨੇਰੀ ਚੱਲੇ। ਮੈਂ ਸੁਣਿਆ ਸੀ ਪਾਪ ਦਾ ਭਾਂਡਾ ਹੌਲੀ ਹੌਲੀ ਭਰ ਜਾਂਦਾ ਹੈ। ਕਿ ਉਡਣ ਖਟੋਲੇ ਲੰਮੀਆਂ ਕਾਰਾਂ, ਸੁਣਨ ਦੇਣ ਨਾ ਇਹ ਫਿਟਕਾਰਾਂ, ਪੈਦਲ ਬੰਦਾ ਖੜਾ ਖਲੋਤਾ ਇਹ ਕੁਝ ਸੁਣ ਕੇ ਮਰ ਜਾਂਦਾ ਹੈ। ਕਿ ਮਨ ਤਾਂ ਭਟਕੇ ਦੇਸ ਦਸੌਰੀ, ਦਿਨ ਤੇ ਰਾਤ ਟਿੱਕੇ ਨਾ ਇੱਕ ਪਲ, ਇਹ ਤਨ ਇੰਨੀ ਭਟਕਣ ਲੈ ਕਿਉਂ ਸ਼ਾਮਾਂ ਵੇਲੇ ਘਰ ਜਾਂਦਾ ਹੈ। ਕਿ ਹਰ ਪਾਂਡਵ ਦੇ ਅੰਦਰ ਬੈਠਾ ਮਰਦ ਹਮੇਸ਼ਾ ਨਾਟਕ ਕਰਦਾ, ਹਰ ਪਾਂਡਵ ਦੇ ਅੰਦਰ ਬੈਠਾ ਮਰਦ ਹਮੇਸ਼ਾ ਨਾਟਕ ਕਰਦਾ, ਰਾਜ ਭਾਗ ਦੀ ਖਾਤਰ ਹੀ ਕਿਉਂ ਸਦਾ ਦਰੋਪਦ ਹਰ ਜਾਂਦਾ ਹੈ। ਕਿ ਇਹ ਕਲਮਾਂ ਦੇ ਸਾਈਂ ਸਾਰੇ ਹੋ ਜਾਂਦੇ ਕਿਉਂ ਬੇਇਤਬਾਰੇ, ਇਹ ਕਲਮਾਂ ਦੇ ਸਾਈਂ ਸਾਰੇ ਹੋ ਜਾਂਦੇ ਕਿਉਂ ਬੇਇਤਬਾਰੇ, ਹੁਕਮਰਾਨ ਜਦ ਸੂਹੀ ਥੈਲੀ ਚੌਂਕ ਚੁਰਸਤੇ ਧਰ ਜਾਂਦਾ ਹੈ। ਹੁਕਮਰਾਨ ਜਦ ਸੂਹੀ ਥੈਲੀ ਚੌਂਕ ਚੁਰਾਹੇ ਧਰ ਜਾਂਦਾ ਹੈ। ਗੁਰਭਜਨ ਗਿੱਲ ਹੋਰਾਂ ਦੀ ਇਸ ਖੂਬਸੂਰਤ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਫਰਵਰੀ ਮਹੀਨੇ ਦੀ 23 ਤਰੀਕ ਹੋ ਗਈ ਆ। ਦਿਨ ਹੈਗਾ ਜੀ ਸੋਮਵਾਰ, 2:30 ਤੇ 8:30 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਬਾਹਰਲਾ ਤਾਪਮਾਨ -4 ਡਿਗਰੀ ਹੈ, ਜਦਕਿ -13 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ ਨੂੰ ਮੰਗਲਵਾਰ -4 ਡਿਗਰੀ ਹੋਣਾ ਰਾਤ ਨੂੰ -15 ਡਿਗਰੀ ਤੱਕ ਪਹੁੰਚ ਜਾਣਾ ਤੇ ਕਹਿੰਦੇ ਬਰਫ਼ ਪੈਣੀ ਆ। ਬੁੱਧਵਾਰ ਨੂੰ ਵੀ ਕਹਿੰਦੇ ਬਰਫ਼ ਪੈਣੀ ਆ, -1 ਡਿਗਰੀ ਤਾਪਮਾਨ ਹੋਣਾ। ਵੀਰਵਾਰ ਨੂੰ -3 ਡਿਗਰੀ ਦੇ ਨਾਲ ਬੱਦਲਵਾਈ। ਸ਼ੁੱਕਰਵਾਰ ਨੂੰ +2 ਦੇ ਵਿਚ ਚੱਲਣਾ ਜੀ 2 ਡਿਗਰੀ, ਉਦਣ ਧੁੱਪ ਨਿਕਲੇਗੀ। ਸ਼ਨਿਚਰਵਾਰ ਨੂੰ 4 ਡਿਗਰੀ ਬੱਦਲਵਾਈ। ਫਿਰ ਅਗਲਾ ਐਤਵਾਰ ਆਉਂਦਾ -6 ਡਿਗਰੀ ਨਾਲ। ਫਿਰ ਅਗਲਾ ਸੋਮਵਾਰ ਵੀ -6 ਡਿਗਰੀ ਨਾਲ, ਉਦਣ ਵੀ ਬਰਫ਼ ਪੈਣੀ ਹੈ। ਮੰਗਲਵਾਰ ਤਾਪਮਾਨ ਭਾਵੇਂ -4 ਡਿਗਰੀ ਰਹਿਣਾ ਪਰ ਉਦਣ ਧੁੱਪ ਨਿਕਲੇਗੀ। ਤੇ ਅਗਲਾ ਬੁੱਧਵਾਰ ਫੇਰ ਬਰਫ਼ ਪੈਣੀ ਹੈ। ਗੱਲ ਕੀ ਕਿ ਬਰਫ਼ ਨੇ ਹਾਲੇ ਖਹਿੜਾ ਨਹੀਂ ਛੱਡਣਾ। ਸੋ ਐਤਕੀ ਤਾਂ ਕਹਿ ਲਓ ਭਈ ਲੱਕ ਰਹਿ ਗਏ ਨੇ ਬਰਫ਼ ਹਟਾਉਂਦਿਆਂ। ਮੌਸਮ ਜਿਹੜਾ ਜੀ ਉਹ ਇੰਨਾ ਕੁ ਬਦਲਦਾ ਵੀ ਦਸਾਂ 15-15 ਡਿਗਰੀਆਂ ਦਾ ਫਰਕ ਪੈ ਜਾਂਦਾ। ਚਲੋ ਕੋਈ ਨੀ, ਆ ਫਰਵਰੀ ਆ ਤੇ ਵੱਧ ਤੋਂ ਵੱਧ ਮਾਰਚ ਤੱਕ ਸ਼ਾਇਦ ਮਾਈਲਡ ਹੋਣ ਲੱਗ ਜਾਵੇ ਕੰਮ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਇੱਥੋਂ ਬਾਰੇ ਵੀ ਕਰਨੀਆਂ ਨੇ, ਕੁਝ ਕੁ ਪੰਜਾਬ ਦੀਆਂ ਵੀ ਕਰਾਂਗੇ। ਚੋਰੀ ਚਕਾਰੀ, ਠੱਗੀਆਂ, ਲੁੱਟਾਂ ਖੋਹਾਂ, ਫਰੌਦੀਆਂ, ਇਹ ਸਾਰਾ ਕੁਝ ਜਿਹੜਾ ਜੀ ਉਹ ਸਭ ਤੋਂ ਵੱਧ ਡਿਸਕਸ ਹੋਣ ਵਾਲੇ ਵਿਸ਼ੇ ਇਹਨੀ ਦਿਨੀ ਰਹੇ ਨੇ। ਸਰਕਾਰਾਂ ਜਿਹੜੀਆਂ ਨੇ ਜੀ ਉਹ ਚਾਹੇ ਇੱਥੋਂ ਵਾਲੀਆਂ ਨੇ ਜਾਂ ਉੱਥੋਂ ਵਾਲੀਆਂ ਨੇ, ਕਹਿੰਦੀਆਂ ਵੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਸਾਡਾ ਪੰਗਾ ਜਿਹੜਾ ਜੀ ਉਹ ਗੁਆਂਢੀਆਂ ਨਾਲ ਪਿਆ। ਉਸ ਭਾਈਏ ਦਾ, ਬਾਬੇ ਦਾ ਪਤਾ ਕੁਛ ਨਹੀਂ ਵੀ ਉਹਨੇ ਤੁਰਨਾ ਕਿੱਧਰਲੇ ਪਾਸੇ ਨੂੰ। ਜਿਹੜੇ ਡਰੱਗਿਸਟ ਨੇ ਇੱਕ ਥੁੰਦੇ ਖਾਣ ਪੀਣ ਵਾਲੇ, ਜਿਹਨਾਂ ਨੂੰ ਅਸੀਂ ਅਮਲੀ ਕਹਿੰਦੇ ਹਾਂ, ਅਮਲੀਆਂ ਦੀ ਤਾਂ ਕਹਿ ਲਓ ਸਮਾਜ ਦੇ ਵਿੱਚ ਕੋਈ ਬਹੁਤੀ ਇੱਜ਼ਤ ਨਹੀਂ ਰਹਿੰਦੀ। ਉਹਨਾਂ ਦੇ ਬਾਰੇ ਸਾਰੇ ਕਹਿੰਦੇ ਵੀ ਅਮਲੀ ਆ, ਨਸ਼ੇ ਖਾਂਦਾ ਪੀਂਦਾ। ਪਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਦਾ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਘੁਰੋ ਤੋਂ ਬਾਹਰ ਰਿਹਾ। ਹੁਣ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਨਜ਼ਰ ਮਾਰੀਏ ਤੇ ਜਿਹੜੇ ਬਲੈਕੀਏ ਹੁੰਦੇ ਸੀ ਉਹਨਾਂ ਦੀ ਵਾਹ ਵਾਹ ਸਰਕਾਰੀ ਦਰਬਾਰੇ ਵੀ ਭੱਲ ਹੁੰਦੀ ਸੀ ਤੇ ਪਿੰਡ ਦੇ ਵਿੱਚ ਵੀ ਬਹੁਤੇ ਲੋਕ ਜਿਹੜੇ ਆ ਜੀ ਉਹ ਕੰਨੀ ਕਤਰਾਉਂਦੇ ਹੁੰਦੇ ਸੀ ਵੀ ਇਹਨਾਂ ਨਾਲ ਪੰਗਾ ਨਾ ਹੀ ਲਈਏ। ਇੱਕ ਪੰਜਾਬੀ ਦੀ ਕਹਾਵਤ ਸ਼ਾਇਦ ਇਸੇ ਕਰਕੇ ਬਣੀ ਹੈ ਵੀ ਜਿਹਨੇ ਲਾਈ ਲੋਈ ਉਹਦਾ ਕੀ ਕਰੂਗਾ ਕੋਈ। ਸਰਕਾਰੀ ਦਰਬਾਰ ਇੱਜ਼ਤ ਇਸ ਕਰਕੇ ਹੁੰਦੀ ਆ ਕਿ ਉਹਨਾਂ ਕੋਲ ਪੈਸਾ, ਉਹ ਇੱਜ਼ਤ ਉਹਨਾਂ ਦੀ ਨਹੀਂ ਹੁੰਦੀ, ਪੈਸੇ ਦੀ ਹੁੰਦੀ ਆ। ਹੁਣ ਇੱਥੇ ਵੀ ਹਾਲਾਤ ਹੋ ਰਹੇ ਨੇ ਕਿਉਂਕਿ ਉਹਨਾਂ ਕੋਲ ਪੈਸਾ ਵਧਿਆ ਔਰ ਬਹੁਤ ਵੱਡੀਆਂ ਵੱਡੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਦਾ ਕਹਿ ਲਓ ਵੀ ਸਮਾਜ ਦੇ ਵਿੱਚ ਚੰਗਾ ਆਲਾ ਰੁਤਬਾ, ਉਹ ਇਹੋ ਜਿਹੇ ਕੰਮਾਂ ਦੇ ਵਿੱਚ ਮੁਨਵਸ ਰਹੀਆਂ ਨੇ। ਬੀਤੇ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਔਰ ਪ੍ਰੈਜੈਂਟ ਦੀਆਂ ਵੀ ਉਦਾਹਰਨਾਂ ਨੇ ਤੇ ਭਵਿੱਖ ਦੇ ਵਿੱਚ ਹੀ ਕਹਿ ਲਓ ਵੀ ਉਹਨਾਂ ਦਾ ਇੱਕ ਢੰਗ ਨਾਲ ਰਾਜ ਰਹਿੰਦਾ। ਇਹ ਸੱਚਾਈ ਆ। ਹੁਣ ਮੈਕਸੀਕੋ ਦੇ ਵਿੱਚ ਇੱਕ ਡਰੱਗ ਦਾ ਲੋਰਡ ਜਿਹੜਾ ਸੀਗਾ ਜੀ ਉਹ ਮਾਰਿਆ, ਫੌਜਾਂ ਨੇ ਮਾਰਿਆ। ਉਸ ਤੋਂ ਬਾਅਦ ਤੁਸੀਂ ਉਦੋਂ ਉਸ ਬੰਦੇ ਦੀ ਜਿਹੜੀ ਆ ਉਹ ਫਾਲੋਸ਼ਿਪ ਦੇਖੋ, ਉਹਦੇ ਉਸ ਮਰਨ ਤੋਂ ਬਾਅਦ ਜੋ ਹਾਲਾਤ ਉਹਦੇ ਸਿੰਪਥਾਈਜ਼ਰ ਕਹਿ ਲਓ ਜਾਂ ਫਿਰ ਗਾਂ ਅੱਗੋਂ ਉਹਨਾਂ ਦੇ ਗੁਰਗੇ ਕਹਿ ਲਓ, ਜੋ ਹਾਲਾਤ ਉਹਨਾਂ ਨੇ ਪੈਦਾ ਕੀਤੇ ਨੇ ਉਹ ਤੁਹਾਡੇ ਸਾਹਮਣੇ ਆ। ਸਰਕਾਰਾਂ ਤੱਕ ਨੂੰ ਭਾਜੜਾਂ ਜਿਹੜੀਆਂ ਨੇ ਜੀ ਉਹ ਪੈ ਜਾਂਦੀਆਂ ਨੇ। ਹਾਲਾਂਕਿ ਉੱਥੋਂ ਦੀ ਸਰਕਾਰ ਦਾ ਕਹਿਣਾ ਕਿ ਬਹੁਤ ਜਲਦੀ ਜਿਹੜੇ ਹਾਲਾਤ ਨੇ ਉਹ ਆਮ ਵਰਗੇ ਹੋ ਜਾਣਗੇ। ਚਲੋ ਹੋ ਜਾਣੇ ਆ, ਮੇਰੇ ਦੱਸਣ ਦਾ ਮਤਲਬ ਇਹ ਆ, ਵਿਚਾਰਾਂ ਦਾ ਮਤਲਬ ਇਹ ਆ ਕਿ ਇਹ ਲੋਕ ਇੰਨੇ ਪਾਵਰਫੁੱਲ ਨੇ। ਰਾਇਨ ਵੈਡਿੰਗ ਵਾਲਾ ਮਾਮਲਾ ਆਪਣੇ ਸਾਹਮਣੇ ਆਉਂਦਾ, ਕਿੰਨਾ ਕੁਛ ਪਤੰਦਰ ਬਣਾਈ ਫਿਰਦਾ। ਔਰ ਜਿਹੜੇ ਕਹਿ ਲਓ ਕਿ ਟੋਪ ਨੌਚ ਟੋਪ ਦੇ ਵਕੀਲ ਤੇ ਹਰ ਪਾਸਿਓਂ ਜਿਹੜੇ ਕਹਿ ਲਓ ਕਿ ਸਮਾਜ ਦੇ ਵਿੱਚ ਆਲਾ ਜਿਹੜਾ ਰੁਤਬਾ ਰੱਖਣ ਵਾਲੇ ਉਹ ਉਸ ਬੰਦੇ ਦੇ ਲਈ ਕੰਮ ਕਰਦੇ ਸੀ। ਹਾਲੇ ਕੇਸ ਜਿਹੜਾ ਜੀ ਉਹ ਇਨਵੈਸਟੀਗੇਸ਼ਨ ਚਾਲੂ ਆ, ਔਰ ਉਹਦੇ ਵਿੱਚ ਕਹਿੰਦੇ ਹੋਰ ਬਹੁਤ ਸਾਰੇ ਲੋਕ ਉਹਨਾਂ ਦੇ ਚਿਹਰੇ ਜਿਹੜੇ ਨੇ ਜੀ ਉਹ ਨੰਗੇ ਹੋਣ ਦੀ ਸੰਭਾਵਨਾ ਹੈ। ਜਿਹੜੇ ਵੱਡੇ ਵੱਡੇ ਮੁਲਕ ਨੇ, ਆ ਹੁਣ ਵੈਨਜ਼ੂਏਲਾ ਰਾਸ਼ਟਰਪਤੀ ਫੜ ਕੇ ਲਿਆਂਦਾ ਸੀ, ਉਹ ਵੀ ਕਹਿੰਦੇ ਕਿਸੇ ਵੇਲੇ ਇਹੀ ਸਾਰਾ ਕੁਝ ਕਰਦਾ ਹੁੰਦਾ ਸੀ, ਮੁੜ ਕੇ ਉਸ ਪਾਵਰ ਤੱਕ ਪਹੁੰਚ ਗਿਆ। ਹੁਣ ਵੈਨਜ਼ੂਏਲਾ ਤੋਂ ਬਾਅਦ ਜਿਹੜਾ ਜੀ ਉਹ ਕਿਊਬਾ ਦੇ ਨਾਸੀ ਧੂੰਆਂ ਲਿਆਂਦਾ, ਹੁਣ ਜੋ ਹਾਲਾਤ ਕਿਊਬਾ ਦੇ ਬਣੇ ਨੇ, ਭਾਵੇਂ ਕਿ ਉੱਥੋਂ ਵਾਲੇ ਲੋਕੀ ਤੰਗ ਨੇ, ਪਰ ਜਿਹੜੇ ਉੱਥੋਂ ਦੇ ਡਿਕਟੇਟਰ ਤੋਂ ਵੀ ਲੋਕੀ ਤੰਗ ਨੇ। ਮੈਜੋਰਿਟੀ ਜਿਹੜੀ ਲੋਕ ਨੇ ਉਹ ਉੱਥੇ ਇਹ ਚਾਹੁੰਦੇ ਨੇ ਕਿ ਭਾਵੇਂ ਸਾਡੀ ਸਰਕਾਰ ਜਿਹੜੀ ਆ ਉਹ ਚੇਂਜ ਹੋਣੀ ਚਾਹੀਦੀ ਆ, ਭਾਵੇਂ ਸਾਡੇ ਤੇ ਅਮਰੀਕਾ ਆ ਕੇ ਕਬਜ਼ਾ ਕਰ ਲੈ ਤੇ ਚਾਹੇ ਕੋਈ ਹੋਰ ਮੁਲਕ ਕਬਜ਼ਾ ਕਰ ਲੈ, ਜੇ ਸਾਨੂੰ ਮੰਨ ਲਓ ਵੀ ਤੰਗੀਆਂ ਤੋਸ਼ੀਆਂ ਵੱਜਦੀ, ਦੋ ਚਾਰ ਮਹੀਨੇ ਲੰਘਣਾ ਵੀ ਪੈਂਦਾ ਵੀ ਇਕੱਲੇ ਚੌਲ ਜਾਂ ਫਿਰ ਬੀਨਸ ਖਾ ਕੇ ਅਸੀਂ ਸਾਰ ਲਾਂਗੇ, ਘੱਟ ਪਹਿਨ ਲਵਾਂਗੇ ਘੱਟ ਖਾ ਲਵਾਂਗੇ, ਪਰ ਇਸ ਸਰਕਾਰ ਤੋਂ ਸਾਨੂੰ ਨਿਜਾਤ ਮਿਲਣੀ ਚਾਹੀਦੀ ਆ। ਬਾਕੀ ਦੇਖਦੇ ਕੀ ਬਣਦਾ। ਦੂਜੇ ਪਾਸੇ ਆਪਣਾ ਗੁਆਂਢ ਆ, ਗੁਆਂਢ ਵਾਲੇ ਬਾਬੇ ਦਾ ਪਤਾ ਕੁਛ ਨਹੀਂ, ਸੁਪਰੀਮ ਕੋਰਟ ਦਾ ਫੈਸਲਾ ਆਇਆ ਔਰ ਉਹ ਜੱਜਾਂ ਦੁਆਲੇ ਹੋਇਆ ਫਿਰਦਾ। ਉਹ ਕਹਿੰਦਾ ਤੁਸੀਂ ਆਹ ਕਹਿੰਦੇ ਸੀ ਮੈਂ ਹੁਣ ਆਹ ਕਰੂੰ, ਔਰ ਕਈ ਲੋਕ ਜਿਹੜੇ ਜੀ ਉਹ ਬਾਬੇ ਦੀ ਸਿਫਤ ਵੀ ਕਰਦੇ ਆ ਇਹਨਾਂ ਮੁਲਕਾਂ ਚ ਬੈਠੇ। ਅੱਜ ਪੀਅਰ ਪੌਲੀ ਵੋਹਰਾ ਦਾ ਬਿਆਨ ਆਇਆ, ਪਹਿਲਾਂ ਉਹਨਾਂ ਦੇ ਇੱਕ ਹੋਰ ਬਿਆਨ ਕਿ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਮੋਸ਼ਨ ਪੇਸ਼ ਕਰਨ ਦੀ ਗੱਲ ਕੀਤੀ ਆ, ਸੋ ਜਿਹਦੇ ਰਾਹੀਂ ਜਿਹੜੇ ਰਿਫਿਊਜੀ ਕਲੇਮ ਕਰਨ ਵਾਲੇ ਜਾਂ ਫਿਰ ਰਿਫਿਊਜੀ ਕੇਸ ਫਾਇਲ ਕਰਨ ਵਾਲਿਆਂ ਦੇ ਲਈ ਜਿਹੜੀਆਂ ਸਿਹਤ ਸਹੂਲਤਾਂ ਨੇ ਉਹਦੀ ਸਮੀਖਿਆ ਅਤੇ ਉਹਨਾਂ ਤੱਕ ਪਹੁੰਚ ਤੇ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਆ ਵੀ ਜਿਹੜੇ ਬੰਦੇ ਰਿਫਿਊਜੀ ਅਪਲਾਈ ਕਰਦੇ ਆ ਉਹਨਾਂ ਨੂੰ ਉਹ ਸਹੂਲਤਾਂ ਨਾ ਮਿਲਣ ਜੋ ਬਾਕੀ ਕੈਨੇਡੀਅਨਸ ਨੂੰ ਮਿਲਦੀਆਂ ਨੇ। ਮੋਸ਼ਨ ਦੇ ਖਾਕੇ ਮੁਤਾਬਕ ਅਸਥਾਈ ਫੈਡਰਲ ਹੈਲਥ ਪ੍ਰੋਗਰਾਮ ਦਾ ਖਰਚਾ 2020 ਤੇ ਦੇ ਵਿੱਚ ਜਿਹੜਾ ਉਹ 211 ਮਿਲੀਅਨ ਡਾਲਰ ਤੋਂ ਵੱਧ ਕੇ 2024-25 ਦੇ ਵਿੱਚ 896 ਮਿਲੀਅਨ ਡਾਲਰ ਹੋ ਗਿਆ। ਇਹ ਅੰਕੜੇ ਜਿਹੜੇ ਆ ਉਹ ਸੰਸਦੀ ਬਜਟ ਅਧਿਕਾਰੀ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਲੈ ਗਏ ਨੇ। ਇਹਨਾਂ ਦੇ ਅਨੁਸਾਰ 2028 ਤੋਂ ਲੈ ਕੇ 29 ਤੱਕ ਜਿਹੜਾ ਖਰਚਾ 28-29 ਵਾਲਾ ਉਹ 1.5 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ, ਔਰ ਇਸ ਪ੍ਰੋਗਰਾਮ ਦੇ ਆਸਰੇ ਦਾਅਵੇਦਾਰਾਂ ਸ਼ਰਨਾਰਥੀਆਂ ਅਤੇ ਹੋਰ ਸੁਰੱਖਿਅਤ ਵਿਅਕਤੀਆਂ ਨੂੰ ਰੁਟੀਨ ਇਲਾਜ, ਹਸਪਤਾਲ ਦੇ ਦੌਰੇ, ਲੈਬ ਟੈਸਟ, ਦੰਦਾਂ ਦਾ, ਨਜ਼ਰ ਦਾ, ਮਨੋਵਿਗਿਆਨਕ ਯਾਨੀ ਕਿ ਹੈਲਥ ਥੈਰੇਪੀ ਅਤੇ ਦਵਾਈਆਂ ਵਰਗੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਜਿਹੜੀ ਇਹ ਸਾਰਾ ਕੁਝ ਪ੍ਰਦਾਨ ਹੁੰਦੀਆਂ ਨੇ ਇਸ ਖਰਚੇ ਦੇ ਵਿੱਚ। ਕੰਜ਼ਰਵੇਟਿਵ ਮੋਸ਼ਨ ਦੇ ਵਿੱਚ ਸੁਝਾਅ ਦਿੱਤਾ ਗਿਆ ਅਤੇ ਅਪੀਲ ਕਰ ਰਹੇ ਨੇ ਕਿ ਸ਼ਰਨ ਮੰਗਣ ਵਾਲਿਆਂ ਨੂੰ ਜਿਹੜੇ ਰਿਫਿਊਜੀ ਕਲੇਮੈਂਟ ਨੇ ਇਹਨਾਂ ਨੂੰ ਸਿਰਫ ਐਮਰਜੈਂਸੀ ਅਤੇ ਜ਼ਿੰਦਗੀ ਬਚਾਉਣ ਵਾਲੀ ਹੀ ਸੇਵਾ ਮਿਲੇ, ਭਾਵੇਂ ਜੇ ਕਿਸੇ ਨੂੰ ਹਾਰਟ ਅਟੈਕ ਹੋ ਗਿਆ ਜਾਂ ਫਿਰ ਬਹੁਤ ਜ਼ਿਆਦਾ ਕਿਤੇ ਵੱਡਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਉਹਦੀ ਜਾਨ ਨੂੰ ਖਤਰਾ, ਉਹਨਾਂ ਹਾਲਾਤਾਂ ਦੇ ਵਿੱਚ ਹੀ ਇਹਨਾਂ ਨੂੰ ਸਿਹਤ ਸਹੂਲਤਾਂ ਮਿਲਣ, ਬਾਕੀ ਸਾਰੀਆਂ ਇਹਨਾਂ ਦੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਰਿਪੋਰਟ ਦੇ ਮੁਤਾਬਕ 2024-25 ਦੇ ਵਿੱਚ ਇਸ ਪ੍ਰੋਗਰਾਮ ਦੇ ਲਗਭਗ 6.24 ਕਿ 6 ਲੱਖ ਤੇ 24,000 ਲਾਭਪਾਤਰੀ ਸਨ, ਜਿਨ੍ਹਾਂ ਵਿਚੋਂ ਬਹੁਤੇ ਰਿਫਿਊਜੀ ਅਪਲਾਈ ਕਰ ਚੁੱਕੇ ਵਿਅਕਤੀ ਮੰਨੇ ਜਾ ਰਹੇ ਨੇ। ਔਰ ਇਹਦੇ ਨਾਲ ਹੀ ਇਮੀਗ੍ਰੇਸ਼ਨ ਤੇ ਰਿਫਿਊਜੀ ਬੋਰਡ ਦੇ ਕੋਲ ਤਕਰੀਬਨ 3 ਲੱਖ ਕੇਸ ਬਕਾਇਆ ਨੇ। ਸਰਕਾਰ 1 ਮਈ ਤੋਂ ਵਾਧੂ ਸਹੂਲਤਾਂ ਅਤੇ ਦਵਾਈ ਦੇ ਲਈ 30% ਕੋਅਪ ਹਰ ਪ੍ਰਸਕ੍ਰਿਪਸ਼ਨ ਦੇ ਨਾਲ $4 ਫੀਸ ਲਾਗੂ ਕਰਨ ਜਾ ਰਹੀ ਹੈ। ਔਰ ਮੋਸ਼ਨ ਦੇ ਵਿਚ ਗੰਭੀਰ ਅਪਰਾਧਾਂ ਦੇ ਵਿਚ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਤੁਰੰਤ ਦੇਸ਼ ਤੋਂ ਕੱਢਣ ਦੀ ਮੰਗ ਵੀ ਕੀਤੀ ਗਈ ਹੈ। ਹੁਣ ਜਦੋਂ ਆਪਾਂ ਰਿਫਿਊਜੀਆਂ ਦੀ ਗੱਲ ਕਰਦੇ ਹਾਂ, ਜਿਹੜੀ ਕੈਨੇਡੀਅਨ ਨੀਤੀ ਆ ਉਹ ਹਮੇਸ਼ਾ ਹੀ ਉਦਾਰਵਾਦੀ ਰਹੀ ਹੈ। ਜਿਸ ਵੀ ਕਿਤੇ ਮੁਲਕ ਦੇ ਵਿਚ ਕੋਈ ਵਿਪਤਾ ਪਈ ਆ, ਉਥੋਂ ਦੇ ਲੋਕ ਤੰਗ ਰਹੇ ਨੇ, ਉਨ੍ਹਾਂ ਨੂੰ ਇਨ੍ਹਾਂ ਮੁਲਕਾਂ ਦੇ ਵਿਚ ਸ਼ਰਨ ਵਾਸਤੇ ਲਿਆਂਦਾ ਜਾਂਦਾ ਰਿਹਾ, ਜਿਸ ਦੀ ਜਿਹੜਾ ਕਹਿ ਲਓ ਕਿ ਆਲੋਚਨਾ ਵੀ ਇਸ ਪੱਖੋਂ ਹੋਈ ਆ। ਪਰ ਜਦੋਂ ਤੁਸੀਂ ਉਥੋਂ ਉਨ੍ਹਾਂ ਨੂੰ ਕੱਢ ਕੇ ਲਿਆਉਂਦੇ ਹੋ ਤੇ ਇੱਥੇ ਉਨ੍ਹਾਂ ਨੂੰ ਤੁਸੀਂ ਭੁੱਖੇ ਵੀ ਨਹੀਂ ਮਾਰ ਸਕਦੇ। ਜਾਂ ਤਾਂ ਤੁਹਾਨੂੰ ਕਹਿ ਲਓ ਕਿ ਉਨ੍ਹਾਂ ਵਾਸਤੇ ਜਿਹੜੇ ਆ ਉਹ ਕੰਮ ਕਾਜ ਦੇ ਜਿਹੜੇ ਮੌਕੇ ਨੇ ਉਹ ਮੁਹੱਈਆ ਕਰਾਉਣੇ ਪੈਣਗੇ। ਪਰ ਜਿਹੜੀ ਇਹ ਮੰਗ ਕੰਜ਼ਰਵੇਟਿਵਸ ਦੀ ਹੈ ਕਿ ਜਿਹੜੇ ਲੋਕ ਇੱਥੇ ਆ ਕੇ ਕ੍ਰਾਈਮ ਕਰਦੇ ਨੇ ਉਨ੍ਹਾਂ ਨੂੰ ਜਲਦ ਤੋਂ ਜਲਦ, ਜੇ ਉਹ ਰਿਫਿਊਜੀ ਅਪਲਾਈ ਕਰਦੇ ਵੀ ਨੇ, ਉਨ੍ਹਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ। ਇਹ ਮੰਗ ਜਿਹੜੀ ਹੈ ਜੀ, ਇਹ ਤਾਂ ਕਿਸੇ ਹੱਦ ਤੱਕ ਜਾਇਜ਼ ਵੀ ਹੈ। ਪਰ ਉਸ ਤੋਂ ਦੂਜੇ ਪਾਸੇ ਇਹ ਚੀਜ਼ ਹੈ ਵੀ ਜਿਹੜੇ ਬਿੱਲ ਪਹਿਲਾਂ ਹੀ ਪਾਸ ਹੋਏ ਨੇ ਜਾਂ ਫਿਰ ਜਿਹੜੇ ਬਿੱਲ ਲਿਬਰਲ ਵੱਲੋਂ ਖਰੜਾ ਬਣਾ ਕੇ ਪੇਸ਼ ਕੀਤੇ ਨੇ, ਉਨ੍ਹਾਂ ਦੀ ਸਪੋਰਟ ਕਰਨ ਦੇ ਬਜਾਏ ਜਿਹੜੇ ਇਹ ਮੋਸ਼ਨਾਂ ਰਾਹੀਂ ਪਾਰਲੀਮੈਂਟ ਸੈਸ਼ਨ ਦਾ ਜਿਹੜਾ ਕਹਿ ਲਓ ਕਿ ਸਮਾਂ ਵੀ ਬਰਬਾਦ ਹੋ ਰਿਹਾ, ਔਰ ਡੈਫੀਨੇਟਲੀ ਜਿਹੜੇ ਇਹ ਮੋਸ਼ਨਸ ਕੰਜ਼ਰਵੇਟਿਵ ਵੱਲੋਂ ਪੇਸ਼ ਕੀਤੇ ਜਾਂਦੇ ਨੇ ਪਾਸ ਨਹੀਂ ਹੋਣੇ ਹੁੰਦੇ, ਨਾ ਇਹਨਾਂ ਮੋਸ਼ਨ ਦੇ ਹੱਕ ਦੇ ਵਿਚ ਲਿਬਰਲਸ ਨੇ ਵੋਟ ਪਾਉਣੀ ਹੈ ਤੇ ਨਾ ਬਾਕੀ ਦੀਆਂ ਵਿਰੋਧੀ ਧਿਰਾਂ ਨੇ। ਇਹ ਮੋਸ਼ਨ ਜਿਹੜੇ ਡਿੱਗਣੇ ਹੀ ਡਿੱਗਣੇ ਹੁੰਦੇ ਆ। ਘੱਟ ਗਿਣਤੀ ਸਰਕਾਰ ਵੇਲੇ ਜਿਹੜੇ ਸਾਡੀਆਂ ਓਪੋਜੀਸ਼ਨ ਪਾਰਟੀਆਂ ਨੇ ਉਨ੍ਹਾਂ ਦੇ ਕੋਲ ਸਭ ਤੋਂ ਵੱਧ ਮੌਕੇ ਹੁੰਦੇ ਆ ਕਿ ਉਹ ਸਰਕਾਰ ਦੇ ਨਾਲ ਬਹਿ ਕੇ ਨੈਗੋਸ਼ੀਏਟ ਕਰਨ ਕਿ ਭਾਈ ਸਾਡੀਆਂ ਤੁਸੀਂ ਆਹ ਚੀਜ਼ਾਂ ਜਿਹੜੀਆਂ ਨੇ ਜੀ ਕੁਝ ਜਾਇਜ਼, ਸਾਡੀਆਂ ਤੁਸੀਂ ਇਹ ਮੰਨ ਲਓ ਤੇ ਕੁਝ ਤੁਹਾਡੀਆਂ ਜਿਹੜੀਆਂ ਆਹ ਆ ਉਹ ਅਸੀਂ ਮੰਨ ਲੈਂਦੇ ਹਾਂ ਤੇ ਆਪਾਂ ਬਿੱਲ ਪਾਸ ਕਰ ਲੈਂਦੇ ਹਾਂ। ਪਰ ਇੱਥੇ ਡਰਾਮੇਬਾਜ਼ੀ ਹੋ ਰਹੀ ਹੈ। ਪਹਿਲਾਂ ਜਿਹੜੇ ਕਾਨੂੰਨ ਦੀ ਪ੍ਰੋਵੀਜ਼ਨ ਹੈ ਬਾਕੀ ਦੇ ਬਿੱਲਾਂ ਦੇ ਵਿਚ ਜਾਂ ਫਿਰ ਪਹਿਲਾਂ ਹੀ ਹੋਇਆ, ਉਹ ਵੀ ਜਿਹੜੇ ਕਹਿ ਲਓ ਕਿ ਮੋਸ਼ਨ ਜਿਹੜੇ ਉਹ ਲਿਆ ਲਿਆ ਕੇ ਤੇ ਪੇਸ਼ ਕੀਤੇ ਜਾਂਦੇ ਨੇ ਬਾਹਰ ਲੋਕਾਂ ਨੂੰ ਪਤਾ ਨਹੀਂ। ਪਰ ਅੱਜ ਕੱਲ੍ਹ ਜਿਹੜਾ ਜੀ ਸੋਸ਼ਲ ਮੀਡੀਆ ਜਾਂ ਫਿਰ ਇਨਫੋਰਮੇਸ਼ਨ ਜਿਹੜੀ ਆ ਉਹ ਇੰਨੀ ਵੱਧ ਬਾਹਰ ਆਉਂਦੀ ਆ ਕਿ ਲੋਕਾਂ ਨੂੰ ਬੁੱਧੂ ਬਣਾਉਣਾ ਐਡਾ ਸੌਖਾ ਨਹੀਂ ਆ। ਹੁਣ ਇੱਕ ਬਿਆਨ ਜਿਹੜਾ ਜੀ ਪੁਲਿਸ ਦਾ ਹੋਰ ਆਇਆ ਉਹ ਇਹ ਆਇਆ ਵੀ ਮਾਰਕ ਕਾਰਨੀ ਦੀ ਸਰਕਾਰ ਜਿਹੜੀ ਆ ਉਹ ਜਿਸ ਸਖ਼ਤੀ ਦੇ ਨਾਲ ਡੋਨਲਡ ਟਰੰਪ ਦੇ ਨਾਲ ਨਜਿੱਠਣਾ ਚਾਹੀਦਾ ਉਹ ਉਨੀ ਸਖ਼ਤੀ ਦੇ ਨਾਲ ਨਜਿੱਠ ਨਹੀਂ ਰਹੀ। ਹੁਣ ਇਹ ਮਸਲਾ ਜਿਹੜਾ ਕੱਲੋ ਕਿ ਜਿਹੜਾ ਡੋਨਲਡ ਟਰੰਪ ਵਾਲਾ ਹੁਣ ਜਿਹੜੀ ਅਪਰੋਚ ਮਾਰਕ ਕਾਰਨੀ ਹੋਰੀ ਅਪਣਾ ਰਹੇ ਨੇ ਕਿ ਉਨ੍ਹਾਂ ਦੇ ਉਪਰ ਨਿਰਭਰਤਾ ਘਟਾਈ ਜਾਵੇ ਬਜਾਏ ਇਸ ਦੇ ਕਿ ਜੇ ਕੋਈ ਉਨ੍ਹਾਂ ਦਾ ਖਿਜਿਆ ਜਾਂ ਫਿਰ ਖਿਜਾਉਣ ਵਾਲਾ ਬਿਆਨ ਆਉਂਦਾ ਤੇ ਉਹਦੇ ਬਰਾਬਰ ਦੇ ਵਿਚ ਉਨਾ ਖਿਜਿਆ ਤੇ ਉਨਾ ਹੀ ਖਿਜਾਉਣ ਵਾਲਾ ਬਿਆਨ ਆਪ ਦੇ ਹੀ ਚਲੋ ਤੇ ਕਰੋ ਕਤਰੋ ਕੱਖ ਨਾ, ਉਹ ਨੀਤੀ ਵੀ ਠੀਕ ਨਹੀਂ। ਉਹ ਕਹਿੰਦੇ ਕਿ ਭਾਈ ਆਪਣਾ ਇੰਤਜ਼ਾਮ ਕਰਨਾ ਸ਼ੁਰੂ ਕਰੋ। ਇਸੇ ਕਰਕੇ ਕਹਿ ਲਓ ਕਿ ਜਿਹੜੇ ਟਰੰਪ ਤੋਂ ਪੀੜਤ ਮੁਲਕ ਨੇ, ਕਿਉਂਕਿ ਟਰੰਪ ਨੇ ਦੁਨੀਆਂ ਭਰ ਦੇ ਵਿਚ ਜਿਹੜਾ ਉਹ ਪੂਰਾ ਖਲਜਗਨ ਪਾਇਆ, ਹੁਣ ਜਿਹੜੇ ਮੁਲਕ ਉਨ੍ਹਾਂ ਤੋਂ ਤੰਗ ਨੇ ਉਹ ਸਾਰੇ ਜਿਹੜੇ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਉਨ੍ਹਾਂ ਦੇ ਨਾਲ ਵਪਾਰ ਸ਼ੁਰੂ ਕੀਤਾ ਵੀ ਚਲੋ ਛੱਡੋ ਵੀ ਜੇ ਭਾਈ ਆਪਾਂ ਨੂੰ ਸਮਾਨ ਵੇਚਣਾ ਜਾਂ ਖਰੀਦਣਾ ਨਹੀਂ ਚਾਹੁੰਦਾ ਆਪਾਂ ਆਪਸ ਵਿਚ ਵੇਚ ਸਕਦੇ ਹਾਂ ਨਾ। ਹਾਲਾਂਕਿ ਸਾਡੇ ਪ੍ਰੋਵਿੰਸਿਸ ਦੀ ਗੱਲ ਤੁਰੀ ਸੀ ਵੀ ਜੇ ਪ੍ਰੋਵਿੰਸਿਸ ਸਾਡੇ ਜਿਹੜੇ ਨੇ ਉਹ ਆਪਸ ਵਿਚ ਵਪਾਰ ਸ਼ੁਰੂ ਕਰ ਦੇਣ ਤੇ ਕੈਨੇਡਾ ਜਿਹੜਾ ਜੀ ਉਹ ਬਹੁਤਾ ਕੁਝ ਜਿਹੜਾ ਜੀ ਉਹ ਬਚਾ ਸਕਦਾ। ਪਰ ਸਾਡੇ ਜਿਹੜੇ ਪ੍ਰੋਵਿੰਸਿਸ ਦੇ ਮੁਖੀ ਨੇ ਉਨ੍ਹਾਂ ਦੀਆਂ ਤਾਂ ਆਪਣੀਆਂ ਹਿੰਡਾਂ ਏਡੀਆਂ ਏਡੀਆਂ ਨੇ, ਉਹਨਾਂ ਦੀਆਂ ਆਪਣੀਆਂ ਨੀਤੀਆਂ ਜਿਹੜੀਆਂ ਨੇ ਉਹ ਕਿਸੇ ਪਾਸੇ ਸੂਤ ਨਹੀਂ ਆਉਣ ਡਿਆ ਕਿਸੇ ਦਾ ਵੀ। ਫੋਰ ਸਾਹਿਬ ਜਿਹੜੀ ਜੀ ਆਪਣੀ ਧੂਤੀ ਵਜਾਉਣ ਲੱਗੇ ਹੋਏ ਨੇ, ਡੈਨੀਅਲ ਸਮਿਥ ਜਿਹੜੀ ਹੈ ਜੀ ਉਹ ਆਪਣੀ ਪੀਪਣੀ ਵਜਾ ਵਜਾਈ ਜਾਂਦੇ ਨੇ, ਉਹਦੇ ਲਈ ਬਾਕੀ ਦੇ ਨੇ ਉਹ ਆਪੋ ਆਪਣਾ। ਸੋ ਜਿਸ ਪਾਸੇ ਨੂੰ ਇਨਕਰੇਜ ਕੀਤਾ ਸੀ ਮਾਰਕ ਕਾਰਨੀ ਹੋਰਾਂ ਨੇ ਜਾਂ ਫਿਰ ਲਿਬਰਲ ਸਰਕਾਰ ਨੇ ਵੀ ਭਾਈ ਫੈਡਰਲ ਸਰ ਹੀ ਤੁਹਾਡੇ ਨਾਲ, ਤੁਸੀਂ ਆਪਸ ਵਿਚ ਲੜਕੇ ਚੱਲੋ ਤੇ ਆਪਣਾ ਵਪਾਰ ਜਿਹੜਾ ਆਪਸ ਵਿਚ ਕਰੋ, ਪਰ ਜਿਸ ਸਪੀਡ ਦੇ ਨਾਲ ਇਹਨਾਂ ਦਾ ਕੋਈ ਕੁਛ ਆਪਸ ਵਿਚ ਹੋਣਾ ਚਾਹੀਦਾ ਸੀ, ਜਿਹੜੇ ਟ੍ਰੇਡ ਬੈਰੀਅਰ ਖਤਮ ਕਰਨੇ ਚਾਹੀਦੇ ਸੀ, ਉਸ ਸਪੀਡ ਦੇ ਵਿਚ ਇਹਨਾਂ ਨੇ ਕੀਤੇ ਨਹੀਂ ਆ। ਹੁਣ ਤਾਂ ਉਹ ਹਾਲਾਤ ਬਣੇ ਪਏ ਨੇ ਵੀ ਅੰਨੀ ਪੀਂਦੀ ਤੇ ਕੁੱਤਾ ਚੱਟਦਾ। ਹੁਣ ਜਿਸ ਢੰਗ ਦੇ ਨਾਲ ਮਾਰਕ ਕਾਰਨੀ ਹੋ ਰਹੀ ਹੈ ਸਾਰਾ ਕੁਛ ਹੈਂਡਲ ਕਰ ਰਹੇ ਨੇ ਕਿ ਭਾਈ ਜੁਲਾਈ ਤੱਕ ਜਿਹੜਾ ਜੀ ਉਹ ਸਾਡਾ ਜਿਹੜਾ ਪਹਿਲਾ ਫ੍ਰੀ ਟ੍ਰੇਡ ਵਾਲਾ ਕੁਸਮਾ ਪਿਆ, ਉਸ ਤੋਂ ਬਾਅਦ ਮਿਡ ਟਰਮ ਵੀ ਆਉਣ ਵਾਲੀਆਂ ਨੇ, ਔਰ ਮਿਡ ਟਰਮ ਜਿਹੜੀਆਂ ਨੇ ਜਦੋਂ ਜੁਲਾਈ ਅਗਸਤ ਦੇ ਵਿੱਚ ਇੱਕ ਮਾਹੌਲ ਬਣਨਾ ਸ਼ੁਰੂ ਹੋ ਜਾਣਾ। ਹੁਣ ਦੂਜੇ ਪਾਸੇ ਬਹੁਤੇ ਜਿਹੜੇ ਜਾਣਕਾਰ ਨੇ ਉਹ ਇਹ ਵੀ ਮਹਿਸੂਸ ਕਰ ਰਹੇ ਨੇ ਕਿ ਟਰੰਪ ਹੋਰਾਂ ਨੇ ਹਮੇਸ਼ਾ ਨਹੀਂ ਰਹਿਣਾ, ਆ ਹੁਣ ਮਿਡ ਟਰਮ ਹੋਣੀਆਂ ਨੇ, ਉਹ ਤੋਂ ਬਾਅਦ ਦੋ ਸਾਲ ਫਿਰ ਬਚਣੇ ਨੇ। ਜੇ ਉਹਨਾਂ ਨੂੰ ਕਾਂਗਰਸ ਜਿਹੜੀ ਹੈ ਜੀ ਉਹ ਡੈਮੋਕਰੇਟਸ ਦਾ ਬਹੁਮਤ ਹੋ ਜਾਂਦਾ ਤੇ ਬਹੁਤਾ ਕੁਝ ਜਿਹੜਾ ਜੀ ਉੱਥੇ ਕਹੋ ਬੈਕ ਐਂਡ ਫੋਰਸ ਚੱਲਦਾ ਰਹੂਗਾ, ਔਰ ਜਿਹੋ ਜਿਹੇ ਰੁਝਾਨ ਆ ਰਹੇ ਨੇ ਕਿ ਮਿਡ ਟਰਮ ਦੇ ਵਿੱਚ ਵੀ ਰਿਪਬਲਿਕਨ ਜਿਹੜੇ ਨੇ ਜੀ ਬੁਰੀ ਤਰ੍ਹਾਂ ਹਾਰਨਗੇ ਤੇ ਜਿੱਤਦੇ ਗਾਂ ਵੀ ਨਹੀਂ। ਪਰ ਇਹ ਜ਼ਰੂਰੀ ਨਹੀਂ ਵੀ ਅਸੀਂ ਸਿਰਫ ਤੇ ਸਿਰਫ ਕਹਿ ਲਓ ਵੀ ਡਿਪੈਂਡੈਂਸੀ ਜਿਹੜੀ ਆ ਉਹ ਅਮਰੀਕਾ ਤੇ ਹੀ ਰੱਖਣੀ ਆ, ਵੀ ਕੋਈ ਗੱਲ ਨਹੀਂ ਜੇ ਡੈਮੋਕਰੇਟ ਨੇ ਸਰਕਾਰ ਆ ਜਾਣੀ ਆ ਆਹ ਚਾਰ ਸਾਲ ਜਿਹੜੇ ਉਹ ਦਬਲ ਖੁਸ ਕੇ ਕੱਢ ਲਓ, ਉਹ ਤੋਂ ਬਾਅਦ ਫਿਰ ਉਦਾਂ ਹੀ ਬਦਲਵੇਂ ਪ੍ਰਬੰਧ ਜਿਹੜੇ ਆ ਉਹ ਕਰਨੇ ਹੀ ਪੈਣੇ ਆ। ਹੁਣ ਚਾਹੇ ਡਿਫੈਂਸ ਵਾਲੇ ਮਾਮਲੇ ਦੀ ਗੱਲ ਕਰ ਲਈਏ, ਹੁਣ ਡਿਫੈਂਸ ਦੇ ਉੱਪਰ ਬਜਟ ਜਿਹੜਾ ਜੋ ਮੰਨ ਲਓ ਨੈਟੋ ਦੇ ਵਿੱਚ ਜਿਹੜਾ ਪਹਿਲਾਂ ਆਪਣਾ ਸ਼ੇਅਰ GDP ਦਾ 2% ਪਾਇਆ ਜਾਂਦਾ ਸੀ, ਹਾਲਾਂਕਿ ਕੈਨੇਡਾ ਨੇ ਕਦੇ ਵੀ ਉਹਨਾਂ ਨਹੀਂ ਸੀ ਪਾਇਆ। ਸੋ ਜਿਹੜੀ ਮਾਰਕ ਕਾਰਨੀ ਹੋਰਾਂ ਦੀ ਇਹ ਨੀਤੀ ਕਿ ਭਾਈ ਅਸੀਂ ਉਹ ਪੈਸੇ ਜਿਹੜੇ ਆ ਉਹ ਵਾਇਆ US ਨਹੀਂ ਲਾਵਾਂਗੇ, ਅਸੀਂ ਉਹ ਇੰਡਸਟਰੀ ਜਿਹੜੀ ਹੈ ਜੀ ਉਹ ਡਿਫੈਂਸ ਨਾਲ ਸੰਬੰਧਿਤ ਕੈਨੇਡਾ ਦੇ ਵਿੱਚ ਲਾਵਾਂਗੇ, ਇੱਥੇ ਜੋਬਸ ਕ੍ਰੀਏਟ ਹੋਣਗੀਆਂ ਤੇ ਉਹ ਆਪਣਾ ਹਿੱਸਾ ਜਿਹੜਾ ਜੀ ਅਸੀਂ ਨੈਟੋ 'ਚ ਪਾਵਾਂਗੇ, ਔਰ ਉਸੇ ਹੀ ਪਾਲਿਸੀ ਨੂੰ ਅਮਲੀ ਜਾਮਾ ਜਿਹੜਾ ਜੀ ਉਹ ਪਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਜਿਹਦੇ ਵਿੱਚ ਸਰਕਾਰ ਕਾਮਯਾਬ ਵੀ ਹੋ ਰਹੀ ਹੈ। ਔਰ ਹੁਣ ਜਿਹੜੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਆਈ ਆ ਉਸ ਪਾਲਿਸੀ ਦੇ ਵਿੱਚ ਇਹਨਾਂ ਨੇ ਜਿਹੜੇ ਟ੍ਰੇਨਡ ਮਿਲਟਰੀ ਮੈਨ ਨੇ ਉਹਨਾਂ ਨੂੰ ਸੱਦਾ ਦਿੱਤਾ ਕਿ ਆਓ ਭਰਤੀ ਹੋਵੋ, ਪਰ ਚੰਗਾ ਇਹ ਵੀ ਹੋਵੇ ਵੀ ਜਿਹੜਾ ਇੱਥੇ ਅੰਤਰਰਾਸ਼ਟਰੀ ਵਿਦਿਆਰਥੀ ਇੰਨੀ ਵੱਡੀ ਗਿਣਤੀ ਵਿੱਚ ਬੈਠਾ ਜਿਨ੍ਹਾਂ ਦੇ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਉਹਨਾਂ ਦੇ ਵਿੱਚ ਉਹ ਚੁਣੇ ਜਾਣ ਜਿਨ੍ਹਾਂ ਦਾ ਕੋਈ ਪੁਲਿਸ ਰੈਕਡ ਹੈ ਨਹੀਂ, ਉਹਨਾਂ ਦੇ ਪਿੱਛੋਂ ਵੀ ਛਾਣਬੀਣ ਕੀਤੀ ਜਾਵੇ, ਉਹਨਾਂ ਦੇ ਨਾਲ ਕੰਟਰੈਕਟ ਜਿਹੜੇ ਉਹ ਸਾਈਨ ਕੀਤੇ ਜਾਣਗੇ ਭਾਈ 5 ਸਾਲ ਤੁਹਾਨੂੰ ਫੌਜ ਦੇ ਵਿੱਚ ਘੱਟੋ ਘੱਟ ਸਰਵਿਸ ਦੇਣੀ ਪਵੇਗੀ, ਉਸ ਤੋਂ ਬਾਅਦ ਤੁਹਾਨੂੰ ਅਸੀਂ ਪਰਮਾਨੈਂਟ ਦੇਵਾਂਗੇ। ਜਾਂ ਫਿਰ ਇਹੋ ਜਿਹੀ ਕੋਈ ਪਾਲਿਸੀ ਬਣਾਈ ਜਾ ਸਕਦੀ ਹੈ ਜਿਹੜੇ ਇੱਥੇ ਬੇਰੁਜ਼ਗਾਰ ਫਿਰਦੇ ਨੇ ਉਹਨਾਂ ਨੂੰ ਫੌਜ ਵਾਲੇ ਪਾਸੇ ਇਨਕਰੇਜ ਕੀਤਾ ਜਾ ਸਕਦਾ ਹੈ, ਔਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ। ਹੁਣ ਜਿਹੜੇ ਬਾਹਰੋਂ ਟ੍ਰੇਨ ਮੰਗਵਾਉਣੇ ਆਪਾਂ ਫੋਰਨ ਇੰਟਰਫੀਰੈਂਸ ਦੀ ਗੱਲ ਕਰਦੇ ਹਾਂ, ਹੁਣ ਜਿਹੜੇ ਬਾਹਰੋਂ ਟ੍ਰੇਨ ਕਰਕੇ ਜਾਂ ਟ੍ਰੇਨ ਹੋਏ ਜਾਂ ਫਿਰ ਉੱਥੇ ਜਿਹੜੇ ਜਿਨ੍ਹਾਂ ਦਾ ਤਜਰਬਾ ਹੈ ਸੀ ਉਹ ਇੱਥੇ ਨੂੰ ਲਿਆਉਂਦੇ ਆ, ਉੱਥੋਂ ਕੀ ਪਤਾ ਕਿਹੜੀ ਭਾਂਤ ਭਾਂਤ ਦੀ ਲੱਕੜੀ ਆਉਣੀ ਹੈ ਕਿ ਉਦੋਂ ਫੋਰਨ ਇੰਟਰਫੀਰੈਂਸ ਜਾਂ ਫਿਰ ਜਿਹੜੀ ਸਿਕਿਉਰਿਟੀ ਨੂੰ ਖਤਰਾ ਨਾ ਹੋ। ਸੋ ਸਰਕਾਰਾਂ ਨੂੰ ਪਾਲਿਸੀਆਂ ਬਣਾਉਣ ਲੱਗਿਆਂ 100 ਵਾਰ ਸੋਚਣ ਦੀ ਜ਼ਰੂਰਤ ਹੈ, ਪਰ ਪਤਾ ਨਹੀਂ ਸਲਾਹੂ ਕੌਣ ਕੌਣ ਹੁੰਦੇ ਨੇ। ਆ ਸਾਡੇ ਆ ਡੱਗ ਫੋੜ ਹੋ ਰਹੀ, ਇਹਨਾਂ ਨੇ ਆ ਪਿਛਲੇ ਉਸੇ ਵਾਲੇ ਮਾਮਲੇ ਦੇ ਵਿੱਚ ਉਹ ਭਜੀਕੜ ਪਾਇਆ, ਕਹਿਣ ਦੀ ਗੱਲ ਕੋਈ ਨਹੀਂ, ਆਪਾਂ ਉਹਦੀ ਗੱਲ ਹੀ ਕਰਦੇ ਹਾਂ, ਦੋ ਲਾਈਨਾਂ ਨੇ ਆਪਣੇ ਨਾਲ ਉਹਨਾਂ ਨਾਲ ਗੱਲ ਕਰਕੇ ਫਿਰ ਕੇ ਤੁਰਦੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਸਤਿ ਸ਼੍ਰੀ ਅਕਾਲ ਜੀ, ਬਾਈ ਬੋਲ ਰਹਾ।
ਹਾਂਜੀ, ਕੀ ਹਾਲ ਚਾਲ ਜੀ?
ਬਹੁਤ ਵਧੀਆ, ਤੁਸੀਂ ਦੱਸੋ ਸਿੱਧਾ ਠੀਕ ਆ, ਠੰਡ ਤੋਂ ਬਚੇ ਹੋ?
ਠੰਡ ਲੱਗਦੀ ਆ, ਬਸ ਪੈਂਟ ਥੱਲੇ ਦੀ ਪਜਾਮਾ ਬਚਾਈ ਜਾਂਦਾ।
ਬਿਲਕੁਲ ਬਿਲਕੁਲ, ਅੱਜ ਮੈਂ ਅੱਜ ਦੇਖੋ ਸੂਰਜ ਚਮਕਦਾ, ਜਦੋਂ ਬਾਹਰ ਨਿਕਲਦੇ ਹਵਾ ਤੇਜ਼ ਆ ਤੇ ਗਲੇ ਨੂੰ ਸਿੱਧੀ ਪੈਂਦੀ ਹੈ।
ਪੈਂਦੀ ਆ, ਮੈਂ ਤਾਂ ਜਦੋਂ ਜੇ ਕਿਤੇ ਮਾਇਕ ਮੇਰਾ ਹਮੇਸ਼ਾ ਹੀ ਆਨ ਰਹੇ ਨਾ ਤੇ ਕੱਲ ਅੱਧੇ ਪ੍ਰੋਗਰਾਮ 30 ਮਿੰਟ ਮੈਂ ਖੰਘਾ ਹੀ ਕਰਦਾ, ਮੈਂ ਇੱਥੇ ਆਫ ਕਰ ਲੈਂਦਾ।
ਬਿਲਕੁਲ ਬਿਲਕੁਲ ਹਾਂਜੀ, ਬਾਕੀ ਤੁਹਾਨੂੰ ਪਤਾ ਵੀ ਕਾੜਾ ਕੂੜਾ ਪੀਣਾ ਚਾਹੀਦਾ ਆਪਾਂ ਨੂੰ ਵੀ।
ਉਹਨਾਂ ਕਾੜਾ ਕਾਹਦਾ ਜੀ, ਉਹ ਮੈਂ ਤਾਂ ਹੋਈ ਕਾੜਾ ਪੀ ਪੀ ਕੇ ਤਾਂ ਜੇਰ ਪੈਣ ਵਾਲੀ ਹੋਈ ਹੁੰਦੀ ਆ ਤੇ ਖੰਘ ਨੂੰ ਫੂਕ ਪੈਂਦਾ।
ਬੈਕ ਹੋਮ ਰਿਕਾਰਡ ਚੈੱਕ ਕੀਤਾ ਜਾਵੇ ਜਿਹੜੇ ਇੱਥੇ ਜਿਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਸਾਲ ਆਇਆ ਨੂੰ ਹੋ ਗਿਆ ਇੱਥੇ ਕੋਈ ਉਹ ਪੁੱਠੇ ਕਮੀ ਨਹੀਂ ਪਿਆ ਇਹਦਾ ਮਤਲਬ ਰਿਕਾਰਡ ਸਹੀ ਆ ਸੁਭਾਅ ਸਹੀ ਆ ਉਹਨਾਂ ਦਾ
ਅੱਜ ਤੁਹਾਡਾ ਸਵੇਰੇ ਮਿੱਤਰ ਪਿਆਰਾ ਆਪਣਾ ਦੱਸਦਾ ਸੀਗਾ ਕਹਿੰਦਾ 63,000 ਕਹਿੰਦਾ ਸਾਡੇ ਜਮਾਤੀ ਆ ਰੀਅਲ ਸਟੇਟ ਵਾਲੇ ਕਹਿੰਦਾ 63,000 ਹੀ ਸਾਡੇ ਕੋਲ ਫੌਜ ਆ
ਭਰਤੀ ਕਰਦੀ ਉਧਰ
ਮੁਕਾਬਲੇ ਚ ਕੰਮ ਇਹ ਬਰਾਬਰ ਸੀ ਕਹਿੰਦਾ ਜਿਹਨਾਂ ਕੋਲ ਕੰਮ ਨਹੀਂ ਸੀ ਤੁਹਾਡਾ ਕੋਈ ਕਹਿੰਦਾ ਫੌਜ ਚ ਭਰਤੀ ਹੋ ਜਾਣ
ਉਹ ਆਪ ਹੋਏ ਸੀ ਨਾ ਪਹਿਲਾਂ
ਜੰਗ ਨੇ ਤਕੜੇ ਨੇ ਜਾ ਕੇ ਖੁਸ਼ ਨੇ ਸਾਰੇ ਖੁਸ਼ ਹੋਣਗੇ ਅੱਛਾ ਇੱਕ ਰਿਫਿਊਜੀ ਅਪਲਾਈ ਕਰਦੇ ਇੱਥੇ ਆਪਾਂ ਆ ਕੇ ਜਾਂ ਇੱਥੋਂ ਮਤਲਬ ਚਾਹੇ ਪੀਆਰ ਮਤਲਬ ਸੋਰੀ ਆਪਾਂ ਚਾਹੇ ਸਟੂਡੈਂਟ ਆਉਣੇ ਆ ਚਾਹੇ ਫੋਰਨ ਵਰਕਰ ਆਉਣੇ ਆ ਚਾਹੇ ਆਪਾਂ ਵੀਟਰ ਆਉਣੇ ਆ ਉਹਨਾਂ ਦਾ ਬੜਾ ਸੌਖਾ ਤਰੀਕਾ ਕੋਈ ਮਤਾ ਪਾਸ ਕਰਨ ਦੀ ਲੋੜ ਨੀ ਕੋਈ ਆਪਾਂ ਨੂੰ ਪੀਅਰ ਪੋਲੀਅਰ ਨੂੰ ਪੁੱਛਣ ਦੀ ਲੋੜ ਨੀ ਐਪਲੀਕੇਸ਼ਨ ਦੇ ਵਿੱਚ ਥੱਲੇ ਨਾ ਦੋ ਕਾਲਮ ਭਰ ਦਿਓ ਪਹਿਲਾਂ ਜਦੋਂ ਆਪਾਂ ਐਪਲੀਕੇਸ਼ਨ ਹਰੇਕ ਬੰਦੇ ਅਪਲਾਈ ਕਰਦਾ ਉੱਥੇ ਵੀਟਰ ਵਾਲਾ ਹਨਾ ਸਾਰੇ ਕਾਸੇ ਵਾਲੇ ਉਹਦੇ ਵਿੱਚ ਪਹਿਲਾ ਕਾਲਮ ਤੇ ਹੋਣੇ ਭਾਈ ਤੈਨੂੰ ਇੰਡੀਆ ਚ ਕੋਈ ਖਤਰਾ ਜਾਣ ਨੂੰ ਕੋਈ ਹੈ ਨੀ ਡਿਟੇਲ ਚ ਦੱਸ ਉਹਨੇ ਕਿਹਾ ਨੋ ਕਿਉਂਕਿ ਕਨੇਡਾ ਆਉਣ ਲਈ ਫਟਾਫਟ ਉਹਨੇ ਨੋ ਕਹਿ ਦੇਣਾ ਵਾ ਫਿਰ ਦੂਜਾ ਕਾਲਮ ਹੋਵੇ ਤੂੰ ਰਿਫਿਊਜੀ ਅਪਲਾਈ ਨੀ ਕਰ ਸਕਦਾ ਆ ਕੇ ਉਹਨੇ ਕਿਹਾ ਐਡਜਸਟਮੈਂਟ ਨਹੀਂ ਕਰਦਾ ਇੰਨੀ ਕਰਦਾ ਬਾਈ ਜੀ ਬਸ ਉਹ ਚੱਕ ਕੇ ਜਦੋਂ ਕਰਦਾ ਤੇ ਉਹਦਾ ਕੇਸ ਫਿਰ ਕਰਕੇ ਖਤਮ ਕਰੋ ਭੇਜੋ ਉਹਨੂੰ
ਇਹ ਉਹ ਤਾਂ ਹੋ ਗਿਆ ਜੀ ਉਹ ਤਾਂ ਆਲਰੇਡੀ ਹੋ ਗਿਆ ਵੀ ਜੇ ਤੁਸੀਂ ਇੱਥੇ ਆਏ ਹੋ ਹੁਣ ਕਿਉਂਕਿ ਦੇਖੋ ਜਿਹੜੇ ਸਾਡੇ ਇੱਥੋਂ ਵਾਲੇ ਇਮੀਗ੍ਰੇਸ਼ਨ ਵਾਲੇ ਏਜੰਟਸ ਨੇ ਨਾ ਇਹਨਾਂ ਨੇ ਇਹਨਾਂ ਨੂੰ ਨਹੀਂ ਵੀ ਬੰਦਾ ਪੱਕਾ ਹੋਊਗਾ ਕਿ ਨਹੀਂ ਹੋਊਗਾ ਇਹਨਾਂ ਨੇ ਸਿਰਫ ਤੇ ਸਿਰਫ ਕਹਿ ਲੋ ਵੀ $5,000-7,000 ਜਿਹੜਾ ਉਹ ਆਪਣੀ ਜੇਬ ਚ ਪਾਉਣਾ ਜਿਹੜਾ LMI ਵਾਲਾ ਤੁਸੀਂ LMI ਵਾਲਾ ਤੇ ਕਹਿ ਲੋ ਵੀ ਕੱਲੇ ਉਹੋ ਹੀ ਨਹੀਂ ਜਿਹੜੇ ਸਾਡੇ ਬਿਜ਼ਨਸਮੈਨ ਵੀ ਸਨ ਖਾਸ ਕਰਕੇ ਜਿਹੜੇ ਉਹ ਤਾਂ ਕਹਿ ਲੋ ਆਹੂ ਲਾਏ ਮੈਂ ਇੱਕ ਦਿਨ ਅੱਗੇ ਗੱਲ ਕਰਦਾ ਸੀ ਵੀ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਆਹ ਕਹਿ ਲੋ ਵੀ ਦੋ ਜਹਾਜ਼ ਇੱਥੇ ਆਏ ਨੇ ਜੀ ਇੱਕ ਕੰਮ ਘਾਟਾ ਮਾਰੂ ਹਾਂਜੀ ਇੱਕ ਬਾਅਦ ਚ ਜਿਹੜੀ ਉਸ ਜਹਾਜ਼ ਦੇ ਵਿਚ ਜਦੋਂ ਉਹ ਜਹਾਜ਼ ਦੇ ਵਿਚ ਆਏ ਨੇ ਤੇ ਪਹਿਲੀਆਂ ਦੇ ਵਿਚ ਹਾਲੇ ਸਾਡੇ ਲੋਕਾਂ ਕੋਲ ਉਨਾ ਜ਼ਿਆਦਾ ਸਰਮਾਇਆ ਨਹੀਂ ਸੀ ਪਰ ਜਿੰਨੀ ਜੋਗੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਭਾਈ ਇਹਨਾਂ ਦੀ ਮਦਦ ਕੀਤੀ ਜਾਵੇ
ਬਿਲਕੁਲ ਆਪਣੀ ਕੌਮ ਨੇ ਭੱਜਣ ਕੇ ਪੂਰੀ
ਬਿਲਕੁਲ ਜੀ
ਗੁਰਦੁਆਰਿਆਂ ਤੋਂ ਵੀ ਲੈ ਕੇ ਸਾਰੀ ਮਦਦ ਹੋਈ ਹੈ
ਹਾਂ ਦੂਜੇ ਜਹਾਜ਼ ਵੇਲੇ ਜਿਹੜੀ ਸੀਗੀ ਉਹ ਚਾਹੇ ਗੁਰਦੁਆਰੇ ਸੀ ਚਾਹੇ ਉਦੋਂ ਮਦਦ ਹੋਈ
ਹੋਈ ਹੈ ਜੀ
ਇੱਥੇ ਕੁਝ ਕੁ ਉਹ ਬਿਜ਼ਨਸਮੈਨ ਜਿਹੜੇ ਉਸ ਜਹਾਜ਼ ਤੋਂ ਕਮਿਊਨਿਟੀ ਦੀ ਮਦਦ ਲੈ ਕੇ ਇਸ ਧਰਤੀ ਦੇ ਉੱਪਰ ਪੈਰ ਜਿਨ੍ਹਾਂ ਨੇ ਰੱਖਿਆ ਸੀ ਤਾਂ ਅੱਜ ਉਹ ਸਫਲ ਨੇ ਸਰਮਾਏਦਾਰ ਨੇ ਚੰਗੇ ਬਿਜ਼ਨਸ ਵਾਲੇ ਨੇ ਉਹਨਾਂ ਬੰਦਿਆਂ ਨੇ ਵੀ ਇਹਨਾਂ ਨਿਆਣਿਆਂ ਦੀ ਮਦਦ ਨਹੀਂ ਕੀਤੀ ਉਹਨਾਂ ਨੇ ਵੀ LMI ਵੇਚ ਕੇ ਤੇ ਗਾਂ ਚਿੱਠੀਆਂ ਦਿੱਤੀਆਂ ਨੇ
ਮਦਦ ਤਾਂ ਕੀ ਕਰਨੀ ਸੀ ਉਹਨਾਂ ਦਾ ਲੁੱਟਿਆ ਜੀ ਇਹਨਾਂ ਨੂੰ
ਉਹਨਾਂ ਲੁੱਟਿਆ
ਆਪ ਉਹਨਾਂ ਨੇ ਕਮਿਊਨਿਟੀ ਨੂੰ ਮਦਦ ਲੈ ਕੇ ਗੁਰਦੁਆਰੇ ਦੇ ਮਦਦ ਲੈ ਕੇ ਅੱਜ ਆਪਦੇ ਬੱਚਿਆਂ ਨੂੰ ਆਪਣੇ ਨੂੰ ਲੁੱਟ ਰਹੇ ਆ ਉਹ ਜਦ ਛੋਟਾ ਬਿਜ਼ਨਸ ਆ 100-100 ਬੰਦਾ ਤੁਹਾਡੇ ਕੋਲ ਇੰਪਲਾਈ ਹੈ ਤੁਸੀਂ ਕੰਮ ਇਸੇ ਕੰਮ ਜਦ ਥੋੜਾ ਜਿਹਾ ਉਹਨਾਂ ਨੂੰ ਤਾਂ ਚਲੋ ਜੋਬ ਦੇ ਦੋ ਪੈਸੇ ਕੋਲ ਇਹਨਾਂ ਨੂੰ ਕੰਮ
ਗੱਲ ਤੇ ਇਹ ਆ ਵੀ ਕਿਰਦਾਰ ਸਾਡੇ ਕਿੱਥੇ ਜਾ ਪਹੁੰਚੇ ਨੇ ਵੀ ਇੱਥੇ ਅਸੀਂ ਕਿਸੇ ਦਾ ਦਰਦ ਮਹਿਸੂਸ ਕਰਨ ਦੀ ਬਜਾਏ ਕਿਸੇ ਦੀ ਮਦਦ ਕਰਨ ਦੀ ਬਜਾਏ ਵੀ ਚਲੋ ਪਰਮਾਤਮਾ ਦਾ ਇੰਨਾ ਸ਼ੁਕਰ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਉਸ ਜੋਗੇ ਕੀਤਾ ਕਿ ਤੁਸੀਂ ਕਿਸੇ ਦੀ ਮਦਦ ਕਰ ਸਕੋ ਪਰ ਨਹੀਂ ਪਰ
ਨਹੀਂ ਦਿਨ ਪਹਿਲਾਂ ਮਹੀਨਾ ਪਹਿਲਾਂ ਖਬਰ ਤੁਸੀਂ ਵੀ ਸੁਣੀ ਹੋਣੀ ਕਹਿ ਲਈ ਅਰਵਿੰਦ ਵਾਲੀ ਕੰਪਨੀ ਕੋਈ ਆਪਣੇ ਪੰਜਾਬੀ ਮੁੰਡਿਆਂ ਦੀ ਸੀਗੀ ਉਹਨਾਂ ਨੇ 100 ਮੁੰਡਾ ਅਪਲਾਈ ਰੱਖਿਆ ਸੀਗਾ LMI ਦੇ ਯੰਗ ਮੁੰਡੇ ਨਵੇਂ ਸਟੂਡੈਂਟ
ਜੀ
ਉਹ ਬੈਂਕ ਵਾਲੀ ਕਹਿੰਦੇ ਭੱਜ ਗਏ 30,000 ਲੈ ਕੇ ਉਹਨਾਂ ਨੂੰ ਪੈ ਗਏ ਖਾਤੇ ਚ ਬਸ ਉਹ ਭੱਜ ਗਏ ਵਿਚਾਰੇ ਉਹ
ਇੱਥੇ ਬਹੁਤ ਨੇ ਇਹੋ ਜਿਹੇ ਇੱਥੇ ਬਹੁਤ ਨੇ ਇਹੋ
ਜਿਹੇ ਖਾਤੇ ਵਾਲੇ ਲੋਕ ਜਾ ਰਹੇ ਕਿੰਨੇ ਮਾਵਾਂ ਨੂੰ ਪੁੱਛੋ ਉਹਨਾਂ ਮੁੰਡਿਆਂ ਨੂੰ ਉੱਥੇ ਵਿਚਾਰੇ ਜ਼ਮੀਨਾਂ ਵੇਚ ਕੇ ਆਏ ਨੇ ਘਰੋਂ ਬੇਘਰ ਹੋਏ ਫਿਰਦੇ
ਇੱਥੇ ਦੇਖੋ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਏਜੰਸੀਆਂ ਖੁੱਲੀਆਂ ਨੇ ਕਈ ਉੱਥੇ ਟਿਕਟੋਕ ਦੇ ਉੱਪਰ ਮੁੱਛਾਂ ਤਾਂ ਉਹਨੂੰ ਚਾੜ ਕੇ ਬੈਠੇ ਹੁੰਦੇ ਆ ਤੁਹਾਨੂੰ ਸਲਾਹਾਂ ਦੇਣ ਨੂੰ
ਹਾਂਜੀ ਹਾਂਜੀ
ਜਿਨ੍ਹਾਂ ਦਾ ਕੰਮ ਹੀ ਇਹ ਆ
ਕਈਆਂ ਦਾ ਮੁੱਛਾ ਹੀ ਨਹੀਂ ਉਹ ਬੈਠੇ
ਹਾਂ ਹਾਂ ਜਿਹਨਾਂ ਮੇਨ ਹੈ ਵੀ ਇੱਕ ਪੰਜਾਬੀ ਦੀ ਕਹਾਵਤ ਹੁੰਦੀ ਲਾਗੀਆਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਏ
ਬਸ ਜੀ ਉਹਨਾਂ ਦਾ ਦੇਖੋ ਜੀ
ਇਹ ਉਹਨਾਂ ਚ ਉਹ ਨੇ ਬਹੁਤੇ ਜਿਹੜੇ ਨੇ ਉਹ ਕਹਿ ਲੋ ਵੀ ਹੁਣ ਆਪਾਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਸੀ
ਜੀ
ਹੁਣ ਜੇ ਮੈਨੂੰ ਤੁਹਾਡੇ ਕੋਲੋਂ ਤੁਹਾਨੂੰ ਇੱਕ ਚਿੱਠੀ ਦੇਣ ਦਾ ਜਿਹਦੇ ਵਿੱਚ ਮੇਰੀ ਲਾਗਤ ਕੁਛ ਨਹੀਂ ਜ਼ੀਰੋ ਆ
ਹਾਂਜੀ
ਮੈਂ ਤੁਹਾਨੂੰ ਚਿੱਠੀ ਦੇਣ ਲਈ ਇੱਕ $50,000 ਲੈ ਲਿਆ ਤੁਹਾਡੇ ਕੋਲੋਂ
ਬਿਲਕੁਲ ਉਹ ਵੀ ਅਸੀਂ ਸੋਰੀ ਮੈਂ ਹੋਰ ਐਡ ਕਰ ਦੇਣਾ ਚਿੱਠੀ ਦੇਣ ਦਾ ਵੀ $50,000 ਜਾਂ ਇੰਡੀਆ ਤੋਂ ਵੀ ਰੁਪਇਆ ਲੈ ਲਿਆ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਦਫ਼ਤਰ ਖੋਲ੍ਹ ਕੇ ਅਸੀਂ 50-50 ਲੱਖ ਰੁਪਇਆ ਲਈ ਜਾਂਦੇ ਉੱਥੇ
ਹੁਣ ਕੀ ਮੰਨ ਲਓ ਤੁਹਾਡੇ ਕੋਲ ਲੈ ਲਿਆ
ਧਾਰਮਿਕ ਬੰਦੇ ਆ ਅਕਾਲੀ ਦਲ ਦੇ ਬੰਦੇ ਆ ਜੀ
ਹੁਣ ਮੈਂ ਉਸ $50,000 ਦੇ ਵਿੱਚੋਂ ਜੇ ਕਿਸੇ ਪੋਲੀਟੀਸ਼ੀਅਨ ਨੂੰ $10,000 ਦੇ ਦੂੰ ਅਗਲਾ ਤਾਂ ਮੇਰੇ ਗੋਗੇ ਗਾਊ
ਹਾਂਜੀ
ਅਗਲਾ ਤਾਂ ਮੈਨੂੰ ਕਹੋਗੇ ਜਿਹੜੀਆਂ ਮਹਿੰਗੇ ਭਾਅ ਦੀਆਂ ਫੰਡ ਰੇਜ ਦੀਆਂ ਟਿਕਟਾਂ ਨੇ ਉੱਥੇ ਤੁਸੀਂ ਟੇਬਲ ਬੁੱਕ ਕਰਾ ਕੇ ਟੌਹਰ ਨਾਲ ਉਹਦੀ ਛਿੱਕ ਤਾਣ ਕੇ ਬੈਠੇ ਹੋਵੋਗੇ
ਜੀ ਹਰਾਮ ਦਾ ਪੈਸਾ ਬਣਦਾ ਤੇ ਉੱਥੇ ਤਾਂ ਬਸ ਫਿਰ ਅਗਲੇ ਫੂਕਦੇ ਆ ਪੈਸਾ
ਮੇਨ ਆ ਵੀ ਤੁਸੀਂ ਕਹਿ ਲੋ ਭਾਈ ਇੱਕ ਪਾਸੇ ਲੋਕਾਂ ਦੀ ਛਿੱਲ ਲਾ ਕੇ ਤੇ ਦੂਜੇ ਪਾਸੇ ਤੁਸੀਂ ਉੱਥੇ ਜਾ ਕੇ ਸਮਾਜ ਦੇ ਵਿੱਚ ਟੌਹਰ ਦੇ ਨਾਲ ਜਾ ਕੇ ਵਿਚਰਨਾ ਸਰਕਾਰੀ ਦਰਬਾਰੇ ਤੁਹਾਨੂੰ ਸਲੂਟ ਵੱਜਣੇ ਨੇ ਤੇ ਤੁਸੀਂ ਠੱਗੀ ਕਿਉਂ ਨਾ ਮਾਰੋਗੇ
ਉੱਥੇ ਲੰਮੇ ਪੁੱਟ ਪਾ ਕੇ ਤੁਸੀਂ ਕਹਿੰਦੇ ਮੈਂ ਦਾਨੀ ਆ ਮੈਂ ਉਹ ਆ ਲੋਕਾਂ ਨੂੰ ਲੁੱਟ ਕੇ ਕਰਕੇ ਯਾਰ ਲੋਕ ਵੀ ਤਾਂ ਜਾਣਦੇ ਆ
ਪਰ ਲੋਕ ਜਾਣਦੇ ਆ ਆਪਾਂ ਇੱਕ ਪਾਸੇ ਕਹਿੰਦੇ ਆ ਵੀ ਪਰਮਾਤਮਾ ਸਭ ਦੇਖਦਾ ਮੈਂ ਨੀ ਮੰਨਦਾ ਵੀ ਉਹ ਦੇਖਦਾ ਉਹ ਇਹ ਇਹੋ ਜਿਹੇ ਬੰਦੇ ਜਿਹੜੇ ਉਹ ਫਲ ਫੁੱਲਣ ਡਿਆ ਡੇਲੀ
ਮੈਂ ਕਹਿੰਦਾ ਜੀ ਤਰੱਕੀ ਆ ਹਾਂ ਜੀ ਬਿਲਕੁਲ ਹਾਂ
ਚਲੋ ਬਹੁਤ ਬਹੁਤ ਧੰਨਵਾਦ ਜੀ ਮੈਂ ਬਲਵਿੰਦਰ ਸਿੰਘ ਨਾਲ ਗੱਲ ਕਰਦਾ ਮਿਹਰਬਾਨੀ ਜੀ ਮਿਹਰਬਾਨੀ ਬਾਬਾ ਜੀ ਕੀ ਹਾਲ ਜੀ
ਬਹੁਤ ਵਧੀਆ ਰਾਣਾ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਤੁਹਾਨੂੰ ਕੰਟੈਂਟ ਤਾਂ ਤਾਂ ਹੋ ਗਿਆ ਫੋਨ ਲਾ ਕੇ ਇੰਨਾ ਲੰਮਾ ਟਾਵਾ ਕੋਈ ਨਹੀਂ
ਜੇ ਬੰਦੇ ਪੱਕੇ ਹੋਣ ਲੱਗ ਜਾਣ ਤੇ ਉਹਨਾਂ ਨੇ ਫਿਰ ਦੁਬਾਰਾ ਨੀ ਉਹਨਾਂ ਨੂੰ ਲੈ ਕੇ ਆਉਣਾ ਜੇ ਇੱਥੇ ਨਾ ਕਿਸੇ ਹੋਰ ਦੇਸ਼ ਲੈ ਕੇ ਜਾਣਗੇ ਤੁਸੀਂ ਉਹਨਾਂ ਦੇ ਘਰ ਢਿੱਡ ਜਲਾ ਮਾਰ ਜਿਹੜੇ ਜਾਂਦੇ ਆ ਜਿਹੜੇ ਲੋਕਾਂ ਨੂੰ ਥਾਂ ਥਾਂ ਪਹੁੰਚਾਉਂਦੇ ਆ ਜਾਂ ਲਾਗੀ ਆ ਤਾਂ ਭਾਅ ਅਗਲੇ ਦਿਨ ਘਰ ਆ ਜਾਏ ਅਗਲੇ ਨੇ ਫਿਰ ਨੀ ਵਿਆਹ ਕਰਾਉਣਾ ਜੇ ਲਾ ਲੈਣੀ ਦੁਬਾਰਾ ਜਿਹੜੀ ਨਾ ਸ਼ਿਵ ਜੀ ਇਹ ਬੜਾ ਕ੍ਰਿਟੀਕਲ ਜਿਹਾ ਹੁੰਦਾ ਕੰਮ ਪਏ ਇਹਨਾਂ ਦੀ ਕੀ ਜਿਹੜੀ ਆ ਸੈਟਲਮੈਂਟ ਹੋਣੀ ਚਾਹੀਦੀ ਕੀ ਇਹਨਾਂ ਨੂੰ ਬੈਨੀਫਿਟ ਮਿਲਣੇ ਚਾਹੀਦੇ ਆ ਇਹਨੂੰ ਉੱਪਰਲੀ ਸ਼ੈਲੋ ਜਿਹੀ ਗੱਲ ਹੁੰਦੀ ਰਹਿੰਦੀ ਹੈ ਜਿਹੜੀ ਜਨੇਵਾ ਕਨਵੈਨਸ਼ਨ ਉਹਦੇ ਥੱਲੇ ਤੇ ਸਾਈਨ ਕੀਤੇ ਹੁੰਦੇ ਪੂਰੇ ਤੇ ਜਿਹੜਾ ਕੋਈ ਘਰੋਂ ਬੇਕਾਰ ਹੋ ਗਿਆ ਜਿਹਨੂੰ ਆਪਣੇ ਦੇਸ਼ ਵਿੱਚ ਖਤਰਾ ਸੀ ਉਹਦੀ ਪੂਰੀ ਹੈਲਪ ਮਦਦ ਕਰਾਂਗੇ ਹਾਂਜੀ ਪਰ ਜਦੋਂ ਵਕਤ ਆਉਂਦਾ ਫਿਰ ਉਹਦੇ ਤੇ ਸਿਆਸਤ ਚੱਲਣ ਲੱਗ ਪੈਂਦੀ ਆ ਇਹਦੇ ਵਿੱਚ ਜਿਹੜੀ ਆ ਸਕਰੀਨਿੰਗ ਬਹੁਤ ਮੈਂ ਜਰਮਨੀ ਦੇਖਿਆ ਉਹ 3 ਪ੍ਰੋਟੋਕਾਲ ਆਉਂਦੀਆਂ ਨੇ ਸੀ ਉਹਦੇ ਵਿੱਚ ਬਿਲਕੁਲ ਨਿਚੋੜ ਕਰ ਦਿੰਦੇ ਹੁੰਦੇ ਸੀ ਵੀ ਬੰਦਾ ਜਿਹੜਾ ਆ ਇਹ ਅਸਲ ਰਿਫਿਊਜੀ ਆ ਜਾਂ ਫੇਕ ਰਿਫਿਊਜੀ ਆ ਮੈਂ ਜਾਂਦਾ ਰਿਹਾ ਟ੍ਰਾਂਸਲੇਸ਼ਨ ਵਾਸਤੇ ਵੀ ਉਹ ਛੋਟੇ ਮੋਟੇ ਕੇਸਾਂ ਦੇ ਵਿੱਚ ਵੀ ਜਾਣਾ ਤੇ ਮੈਂ ਉਹਦੇ ਚੋਂ ਜਦੋਂ ਮੈਨੂੰ ਪੁੱਛਦੇ ਸੀ ਨਾ ਵੀ ਤੈਨੂੰ ਵੀ ਚਲੀ ਗੱਲ ਆ ਜਿਵੇਂ ਪਤਾ ਹੀ ਹੁੰਦਾ ਬੰਦੇ ਨੂੰ ਕੀ ਮੈਂ ਕਹਿੰਦਾ ਸਿੱਧੀ ਗੱਲ ਹੈ ਇਕਨੋਮਿਕ ਰਿਫਿਊਜੀ ਹੈਗੇ ਪੋਲੀਟੀਕਲ ਰਿਫਿਊਜੀ ਨਹੀਂ ਹੈਗੇ ਜੇ 10 ਵੀ ਨਹੀਂ ਹੋਣੇ 100 ਦੇ ਵਿੱਚੋਂ ਹੈ ਬਹੁਤ ਹੀ ਇਕਨੋਮਿਕ ਰਿਫਿਊਜੀ ਆ ਇਹਨਾਂ ਨੂੰ ਆਪਣੇ ਦੇਸ਼ ਵਿੱਚ ਗੁਜ਼ਾਰਾ ਨਹੀਂ ਹੁੰਦਾ ਰਹੇ ਉਰਲੇ ਪਰਲੇ ਦੇਸ਼ ਜਾ ਕੇ 2-4 ਸਾਲ ਕੰਮ ਕਰਨਾ ਦੈਟ ਹਾਂਜੀ ਉਹ ਡਿਪਾਜ਼ਿਟ ਕਰਾ ਲੈਂਦੇ ਸੀਗੇ ਜਿਹੜੇ ਰਿਫਿਊਜੀ ਹੁੰਦੇ ਸੀ ਨਾ ਤਾਂ ਡਿਪਾਜ਼ਿਟ ਕਰਾਉਂਦੇ ਰਹਿੰਦੇ ਸੀ ਵੀ ਜਦੋਂ ਇਹਨਾਂ ਦਾ ਕੇਸ ਫੇਲ ਹੋ ਗਿਆ ਉਹਨਾਂ ਕੋਲ ਇਨਫ ਪੈਸਾ 2-4 ਹਜ਼ਾਰ ਉਹਨਾਂ ਦੇ ਅਕਾਊਂਟ 'ਚ ਹੈਗਾ ਕੁਛ ਉਹਨਾਂ ਦੀ ਟਿਕਟ ਲਓ ਕੁਛ ਉਹਨਾਂ ਦੇ ਜੇਬ ਪਾ ਕੇ ਉਹਨਾਂ ਕੋਲ ਜਾਓ ਭਾਈ ਆਪਣੇ ਘਰ ਜਾਓ ਤੁਹਾਨੂੰ ਕੋਈ ਨੀ ਖਤਰਾ ਉੱਥੇ ਹਾਂਜੀ ਇਹ ਤਾਂ ਮੋਸਟ ਰਿਫਿਊਜੀ ਜਿਹੜਾ ਉਹਨਾਂ ਦਾ ਇਹ ਚੱਕਰ ਹੁੰਦਾ
ਜੀ
ਹੁਣ ਆ ਜੋ ਆਪਣੀ ਗੱਲ ਇੱਥੇ ਜਿਹੜੀ ਆ ਪਿਛਲੇ ਸਾਲ 2025 ਦੇ ਵਿੱਚ ਅਸੀਂ ਕੈਨੇਡਾ ਨੇ 419 ਬਿਲੀਅਨ ਦੀ ਐਕਸਪੋਰਟ ਕੀਤੀ ਆ ਅਮੈਰੀਕਾ ਨੂੰ ਜਿਹੜਾ ਕਿ ਸਾਡਾ 76% ਐਕਸਪੋਰਟ ਦਾ ਹਿੱਸਾ ਬਣਦਾ
ਜੀ
ਜਿਸ ਦਿਨ ਹਾਰਪਰ ਆਉਂਦਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣਦਾ ਉਸ ਵੇਲੇ ਸਾਡਾ 6 ਮੁਲਕਾਂ ਦੇ ਨਾਲ ਫ੍ਰੀ ਟ੍ਰੇਡ ਸੀ ਜਿੱਦਣ ਉਹ ਛੱਡ ਕੇ ਜਾਂਦਾ ਉਦਣ 39 ਦੇਸ਼ਾਂ ਨਾਲ ਸੀ ਥੋੜਾ ਜਿਹਾ ਵਾਧਾ ਟਰੂਡੋ ਨੇ ਕੀਤਾ ਇਸ ਵੇਲੇ 51 ਜਾਂ 52 ਦੇਸ਼ਾਂ ਦੇ ਨਾਲ ਕੈਨੇਡਾ ਦਾ ਫ੍ਰੀ ਟ੍ਰੇਡ ਹੈਗਾ ਹੋਰ ਇਹਦੇ ਤੋਂ ਅੱਗੇ ਕਿਹੜਾ ਇਹੋ ਜਿਹਾ ਕਦਮ ਹੋ ਸਕਦਾ ਵੀ ਜਿਹੜਾ ਵਪਾਰ ਉਹਨਾਂ ਨਾਲ ਵਧਾਇਆ ਜਾ ਸਕੇ ਵਧਾਇਆ ਜਾ ਸਕਦਾ ਥੋੜਾ ਬਹੁਤਾ ਪਰ ਜਿੱਥੇ ਪਹਿਲੇ ਫ੍ਰੀ ਟ੍ਰੇਡ ਹੋਵੇ ਉਹਦੇ ਵਿੱਚ ਕਿੰਨੀ ਕੁ ਹੋਰ ਵਿੱਥ ਜਿੱਦਾਂ ਕਹਿੰਦੇ ਹੁੰਦੇ ਰਹਿੰਦੀ ਆ ਸੋ ਇਹ ਇੱਕ ਬੜਾ ਮਾਮਲਾ ਸੋਚਣ ਵਾਲਾ ਆ
ਇਹ ਦੋ ਚੀਜ਼ਾਂ ਨੇ ਜੀ ਦੋ ਵੱਡੇ ਮੁਲਕ ਨੇ ਜਿਹੜੇ ਕਹਿ ਲਓ ਭਈ ਆਬਾਦੀ ਦੇ ਤੌਰ ਦੇ ਉੱਪਰ ਜਿਹੜੇ ਪਾਵਰਫੁਲ ਨੇ
ਹਾਂਜੀ
ਉਹਨਾਂ ਦੋ ਦੇ ਵਿੱਚ 3 ਕਹਿ ਲਓ ਇੱਕ ਇੰਡੋਨੇਸ਼ੀਆ ਇੰਡੀਆ ਤੇ ਚਾਈਨਾ ਹੁਣ ਚਾਈਨਾ ਦੇ ਨਾਲ ਜਿਹੜਾ ਸੀ ਜਿਹੜਾ ਇੱਕ ਨੈਰੇਟਿਵ ਚਾਈਨਾ ਵਾਸਤੇ ਸਿਰਜਿਆ ਸੀ ਥਰੂ ਆਊਟ ਦਾ ਵਰਲਡ ਜਿਹੜਾ ਸੀਗਾ ਕਿਉਂਕਿ ਚਾਈਨਾ ਨੇ ਆਪਣੀ ਸਾਰੀ ਟੈਕਨੋਲੋਜੀ ਡਿਵੈਲਪ ਕੀਤੀ ਆਪਣਾ ਸਾਰਾ ਕੁਝ ਉਹ ਇਹ ਕਹਿੰਦਾ ਵੀ ਪਹਿਲੀ ਗੋਲੀ ਮੈਂ ਚਲਾਉਣੀ ਨਹੀਂ ਦੂਜੀ ਕਿਸੇ ਨੂੰ ਚਲਾਉਣੀ ਦੇਣੀ ਇੱਕ ਨੈਰੇਟਿਵ ਇਹ ਦੁਨੀਆ ਭਰ ਦੇ ਵਿੱਚ ਬਣਿਆ ਵੀ ਇਹਨਾਂ ਸਮਾਨ ਬੜਾ ਮਾੜਾ ਹੁੰਦਾ ਉਹਤੇ ਪਾਬੰਦੀਆਂ ਵੀ ਲਾਈ ਜਾਂਦੇ ਨੇ ਉਹਦਾ ਸਮਾਨ ਜਿਹੜਾ ਉਹ ਖਰੀਦੀ ਵੀ ਜਾਂਦੇ ਨੇ ਹੁਣ ਇੱਥੇ ਤੁਸੀਂ ਚਾਹੇ ਅਮਰੀਕਾ ਦੇ ਈਵਨ ਤੋਂ ਜਿਹੜੇ ਟਰੰਪ ਦੇ ਆਪਣੇ ਸਟੋਰ ਨੇ ਉੱਥੇ ਤੁਸੀਂ ਜਾ ਕੇ ਦੇਖੋਗੇ ਤੇ ਮੋਰ ਦੈਨ 75% ਸਮਾਨ ਜਿਹੜਾ ਉੱਥੇ ਮੇਡ ਇਨ ਕੈਨੇਡਾ ਪਿਆ ਮੇਡ ਇਨ ਚਾਈਨਾ ਪਿਆ ਮਾਫ਼ ਕਰਨਾ ਹਾਂਜੀ ਸਾਡੇ ਇੱਥੇ ਜਿਹੜਾ ਜੀ ਉਹ ਕਹਿ ਲਓ ਵੀ ਕੰਟੇਨਰ ਭਰੇ ਆਉਂਦੇ ਨੇ ਹਾਂਜੀ ਉੱਥੇ ਕਹਿਣ ਨੂੰ ਭਾਵੇਂ ਕਿ ਚਾਈਨਾ ਦੇ ਸਮਾਨ ਦੇ ਕੋਲ ਪਾਬੰਦੀ ਆ ਦੂਜੇ ਪਾਸੇ ਇੰਡੀਆ ਇੰਡੀਆ ਇੱਕ ਬਹੁਤ ਵੱਡੀ ਮੰਡੀ ਆ ਜਿੱਥੋਂ ਸਮਾਨ ਆਉਂਦਾ ਵੀ ਆ ਜਿਹਨੂੰ ਅਸੀਂ ਵੇਚ ਵੀ ਸਕਦੇ ਹਾਂ ਜਿਹੜਾ ਅਮਰੀਕਾ ਤੋਂ ਸਮਾਨ ਜਾਂਦਾ ਉਹ ਬਹੁਤੀ ਵਾਰੀ ਜਿਹੜਾ ਕੈਨੇਡਾ ਤੋਂ ਗਿਆ ਸਮਾਨ ਅਮਰੀਕਾ ਦੇ ਵਿੱਚ ਉਹਦੇ ਕਹਿ ਲਓ ਕਿ ਡੱਬੇ ਚੇਂਜ ਹੋ ਕੇ ਦੁਬਾਰਾ ਵਾਪਸ ਕੈਨੇਡਾ ਵੀ ਆ ਰਿਹਾ ਤੇ ਉਹ ਇੱਦਾਂ ਦੇ ਇੰਡੀਆ ਜਾਂ ਫਿਰ ਬਾਕੀ ਦੇ ਹੋਰ ਮੁਲਕਾਂ ਨੂੰ ਵੀ ਜਾ ਰਿਹਾ। ਇੰਡੋਨੇਸ਼ੀਆ ਨਾਲ ਸਾਡਾ ਫ੍ਰੀ ਟ੍ਰੇਡ ਹੈ ਨਹੀਂ ਸੀ, ਹੁਣ ਉੱਥੇ ਗੱਲ ਚੱਲ ਰਹੀ ਹੈ ਇਟ ਮੇ ਪੋਸੀਬਲ ਕਿ ਉਹ ਐਂਡ ਆਫ ਦਿਸ ਈਅਰ ਔਰ ਦ ਮਿਡਲ ਆਫ ਨੈਕਸਟ ਈਅਰ ਔਰ ਬਿਗਿਨਿੰਗ ਆਫ ਨੈਕਸਟ ਈਅਰ ਵੀ ਸਾਡਾ ਇੰਡੋਨੇਸ਼ੀਆ ਨਾਲ ਫ੍ਰੀ ਟ੍ਰੇਡ ਹੋ ਜਾਏ। ਇੰਡੀਆ ਨੇ ਜਿਹੜਾ ਸੀਗਾ ਜੀ ਉਹ ਯੂਰਪ ਦੇ ਨਾਲ ਫ੍ਰੀ ਟ੍ਰੇਡ ਕਰਨ ਦੇ ਵਿੱਚ ਕਾਮਯਾਬ ਹੋ ਗਿਆ। ਅਮਰੀਕਾ ਦੇ ਨਾਲ ਉਨ੍ਹਾਂ ਨੇ ਜਿਹੜਾ ਸਮਝੌਤਾ ਉਨ੍ਹਾਂ ਦਾ ਹੋ ਗਿਆ, ਹਾਲਾਂਕਿ ਜਿਹੜੇ ਵਿਰੋਧੀ ਨੇ ਜਾਂ ਫਿਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਆਪਣੇ ਢੰਗ ਦੇ ਨਾਲ ਉਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ, ਪਰ ਜਿਹੜੇ ਸਮਝੌਤੇ ਦੇ ਉੱਪਰ ਦਸਤਖਤ ਹੋ ਗਏ ਨੇ ਜੀ। ਕੈਨੇਡਾ ਜਿਹੜਾ ਜੀ, ਜੇ ਕੈਨੇਡਾ ਇੰਡੀਆ ਦੇ ਨਾਲ ਵੀ ਫ੍ਰੀ ਟ੍ਰੇਡ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ, ਇੰਡੋਨੇਸ਼ੀਆ ਦੇ ਨਾਲ ਵੀ ਫ੍ਰੀ ਟ੍ਰੇਡ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ, ਸਾਡਾ ਬਹੁਤਾ ਸਮਾਨ, ਕਿਉਂਕਿ ਮੰਡੀ ਤਾਂ ਹੈ ਹੀ ਉੱਥੇ ਬਹੁਤ ਵੱਡੀ ਆ, ਇੱਥੋਂ ਜਿਹੜਾ ਕਹਿ ਲਓ ਵੀ ਜਿਹੜੇ ਸਮਾਨ ਟੈਂਕਰਾਂ ਦੇ ਵਿੱਚ ਲੱਦ ਕੇ ਚਾਹੇ ਉਹ ਤੇਲ ਆ ਚਾਹੇ ਬਾਕੀ ਚਾਹੇ ਸਾਡੀ ਕਣਕ ਆ ਚਾਹੇ ਸਾਡੀਆਂ ਦਾਲਾਂ ਨੇ, ਇਹ ਚਾਹੀਦੀਆਂ ਨੇ ਉਹਨਾਂ ਲੋਕਾਂ ਨੂੰ, ਕਿਉਂਕਿ ਉਹਨਾਂ ਕੋਲ ਆਬਾਦੀ ਆ ਵੱਡੀ ਮਕਦਾਰ ਦੇ ਵਿੱਚ ਚਾਹੀਦੀਆਂ ਨੇ। ਹੁਣ ਜਿਹੜਾ ਅਮਰੀਕਾ ਇਹ ਗੱਲ ਕਹਿ ਰਿਹਾ ਵੀ ਨਹੀਂ ਭਾਈ ਤੁਸੀਂ ਚਾਈਨਾ ਦੇ ਨਾਲ, ਹੁਣ ਚਾਈਨਾ ਦਾ ਜਿਹੜਾ ਅਮਰੀਕਾ ਦਾ ਸੋਇਆਬੀਨ ਕਿੱਥੇ ਜਾਂਦਾ, ਸਭ ਤੋਂ ਵੱਡੀ ਖਪਤ ਜਿਹੜੀ ਉਹਦੀ ਹੈ ਹੀ ਉੱਥੇ ਆਪਣੇ ਚਾਈਨਾ ਦੇ ਵਿੱਚ ਆ। ਸੋ ਗੱਲ ਕੀ ਕਿ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੀਆਂ ਵੀ ਮੈਂ ਕਰਨਾ ਪਰ ਮੈਂ ਤੈਨੂੰ ਨਹੀਂ ਕਰਨ ਦੇਣੀ। ਜਿਹੜੀ ਟਰੰਪ ਹੋਣਾ ਦੀ ਇਹ ਆਦਤ ਆ, ਇਹ ਹੀ ਬਾਕੀ ਮੁਲਕਾਂ ਨੂੰ ਜਿਹੜਾ ਜੀ ਉਹ ਤੰਗ ਕਰ ਰਹੀ ਆ, ਅਦਰਵਾਈਜ਼ ਬਾਕੀ ਕੁਛ ਚੱਲ ਜੋ ਕੁਛ ਚੱਲਦਾ ਉਹ ਉਸੇ ਢੰਗ ਨਾਲ ਚੱਲੀ ਚੁੱਲੀ ਜਾਣਾ ਜੀ।
ਰਾਣਾ ਜੀ ਗੱਲ ਇਹ ਆ ਵੀ ਜਿਹੜੇ ਉਹ ਮੁਲਕ ਨੇ ਚਾਹੇ ਇੰਡੀਆ ਹੋ ਗਿਆ ਚਾਈਨਾ ਹੋ ਗਿਆ, ਉਹ ਆਪ ਤੇ ਐਕਸਪੋਰਟ ਕਰਦੇ ਆ ਵਾਧੂ, ਪਰ ਆਪ ਨੀ ਨਾ ਖਰੀਦਦੇ। ਆ ਹੁਣ ਸਾਡਾ ਜਿਹੜਾ ਸੋਇਆਬੀਨ ਵੇਚਣ ਦਾ ਜਾਂ ਸੀ ਫੂਡ ਦਾ ਚੱਕਰ ਵੀ ਇਹੋ ਹੀ ਸੀ ਨਾ, ਉਹ ਆਪਣੇ ਅੱਗੇ ਮੂਹਰੇ ਢਕਵਾਂਜ ਰੱਖਦੇ ਵੀ ਪਹਿਲਾਂ ਸਾਡੇ ਤੋਂ ਤੁਸੀਂ ਆਹ ਚੀਜ਼ ਖਰੀਦੋ ਤਾਂ ਸੀ। ਕੈਨੇਡਾ ਦੇ ਕੋਲ ਫੂਡ ਜਿਹੜਾ ਬਹੁਤ ਜ਼ਿਆਦਾ, ਸੋਇਆਬੀਨ ਹੋ ਗਈ, ਆਪਣਾ ਰੈਪ ਸੀਡ ਹੋ ਗਿਆ, ਆਇਲ ਇੰਡੀਆ, ਉਹ ਆਪ ਨੀ ਨਾ ਖਰੀਦੇ। ਹੁਣ ਅਮਰੀਕਾ ਨਾਲ ਇੰਡੀਆ ਦਾ ਜਿਹੜਾ ਅੱਧੋ ਅੱਧਾ ਫਰਕ ਹੈ, ਉਹ ਪੰਜਾਬ ਵੀ ਜਾਂਦੀ ਐਕਸਪੋਰਟ ਕਰਦੇ, ਉਹ 100 ਦੀ ਕਰਦੇ, ਉਹ ਕਹਿੰਦੇ ਜੀ ਅਸੀਂ ਇਹ ਤੋਂ ਜ਼ਿਆਦਾ ਨਹੀਂ ਖਰੀਦ ਸਕਦੇ। ਹਾਂਜੀ, ਉਹ ਕਹਿੰਦੇ ਜੇ ਨਹੀਂ ਖਰੀਦ ਸਕਦੇ ਘੱਟੋ ਘੱਟ ਫਿਰ ਆਇਲ ਤਾਂ ਸਾਡੇ ਤੋਂ ਖਰੀਦੋ, ਜਾਂ ਆਇਲ ਤਾਂ ਉਸ ਮੁਲਕ ਤੋਂ ਖਰੀਦੋ ਜਿਹੜਾ ਸਾਡਾ ਆਪਣਾ ਐਲ ਆਈ ਦਾ ਸਾਡੇ ਗਰੁੱਪ ਦਾ ਬੰਦਾ। ਹਾਂਜੀ, ਗੱਲ ਇਹ ਹੈ ਨਾ ਵੀ ਮਤਲਬ ਪੰਗਾ ਤੇ ਇੱਥੇ ਆ ਕੇ ਪੈਂਦਾ ਨਾ ਵੀ ਉਹ ਇੰਪੋਰਟ ਤੇ ਸਾਰਾ ਹੀ ਉੱਥੋਂ, ਹੁਣ ਇੱਥੇ ਕੰਟੇਨਰ ਭਰ ਭਰ ਕੇ ਕਿਹੜੀ ਚੀਜ਼ ਨੀ ਜਿਹੜੀ ਮੇਡ ਇਨ ਚਾਈਨਾ ਇੱਥੇ ਨਹੀਂ ਆਉਂਦੀ।
ਬਿਲਕੁਲ,
ਕੀ ਅਸੀਂ ਕੇਸ ਨੀ ਬਣਾ ਸਕਦੇ ਵੀ ਜਦੋਂ ਅਸੀਂ ਆਲਮੋਸਟ 80% ਜਿਹੜੀਆਂ ਕੰਜ਼ੂਮਰ ਗੁੜਜਾਂ ਤੁਹਾਡੇ ਤੋਂ ਆਉਂਦੀਆਂ ਤੇ ਅਸੀਂ ਕਿਉਂ ਨੀ ਸਾਨੂੰ ਤੁਸੀਂ ਖੁੱਲੀ ਮੰਡੀ ਦਿੰਦੇ ਉੱਥੇ ਵੇਚਣ ਨੂੰ? ਅਮਰੀਕਾ ਦਾ ਜਿਹੜਾ ਟ੍ਰੇਡ ਦਾ ਫੰਡਾਮੈਂਟਲ ਪ੍ਰੋਬਲਮ ਇਹੋ ਹੀ ਆ ਵੀ ਅਸੀਂ ਤੁਹਾਡੇ ਤੋਂ ਹਰ ਚੀਜ਼ ਖਰੀਦਦੇ ਹਾਂ, ਸਾਡੀ ਚੀਜ਼ ਜਿਹੜੀ ਤੁਸੀਂ ਖਰੀਦਦੇ ਨੀ, ਜੇ ਖਰੀਦਦੇ ਫਿਰ ਉਹਦੇ ਤੇ ਰੈਸਟ੍ਰਿਕਸ਼ਨ ਲਾ ਦਿੰਦੇ ਆ। ਹਾਂਜੀ, ਇੱਕ ਤੇ ਹੁੰਦੀ ਨਾ ਵੀ ਇੰਪੋਰਟ ਡਿਊਟੀ ਹੋ ਗਈ, ਜੇ ਇੰਪੋਰਟ ਡਿਊਟੀ ਨਹੀਂ ਲੱਗਦੀ ਤੇ ਉਹ ਐਮਬਾਰਗੋ ਵੀ ਕਰ ਦਿੰਦੇ ਆ, ਰੈਸਟ੍ਰਿਕਸ਼ਨਾਂ।
ਜਿਹੜਾ ਅਮਰੀਕਾ ਦਾ ਦੇਖਿਆ ਜੀ, ਅਮਰੀਕਾ ਦਾ ਤਾਂ ਰੌਲਾ ਹੀ ਬੰਬਾਂ ਦਾ, ਉਹ ਅਗਲੇ ਕਹਿੰਦੇ ਭਾਈ ਤੁਸੀਂ ਸਾਡੇ ਕੋਲ ਜੋ ਮਰਜ਼ੀ ਆ ਵੀ ਤੁਸੀਂ ਸਾਡੇ ਕੋਲ ਬੰਬ ਲਈ ਚਲੋ ਤੇ ਉਹਦੇ ਵਿੱਚ ਸਾਨੂੰ ਅਨਾਜ ਦੇਈ ਚਲੋ। ਅਮਰੀਕਾ ਚਾਹੁੰਦਾ ਇਹ
ਕਹਿਣ ਨੂੰ ਤੇ ਕਹਿ ਸਕਦੇ ਉਹ ਆਇਲ ਆਇਲ ਜ਼ਿਆਦਾ ਕਹਿੰਦੇ ਆ ਵੀ ਜਿਹੜਾ ਸਾਡੇ ਜਿਹੜਾ ਮੁਲਕਾਂ ਨੂੰ ਅਸੀਂ ਪ੍ਰੋਟੈਕਟ ਕਰਦੇ ਹਾਂ, ਚਾਹੇ ਉਹ ਮਿਡਲ ਈਸਟ ਦੇ ਆ ਜਾਂ ਹੁਣ ਵੈਨਜ਼ੁਏਲਾ ਹੋ ਗਿਆ, ਚਾਹੇ ਈਵਨ ਕੈਨੇਡਾ ਸੀਗਾ ਪੋਟੈਂਸ਼ਲੀ, ਜਿਹੜੇ ਸਾਡੇ ਐਲਾਈਜ਼ ਆ ਨਾ ਮੁਲਕ ਜਿਹੜੇ ਅੱਜ ਸਾਡੇ ਨਾਲ ਟ੍ਰੇਡ ਕਰਦੇ ਆ, ਜੇ ਇਹਨਾਂ ਕੋਲ ਆਇਲ ਪ੍ਰੋਡਕਸ਼ਨ ਹੈ ਇਹਨਾਂ ਤੋਂ ਆਇਲ ਖਰੀਦੋ। ਹੁਣ ਇੰਡੀਆ ਕੈਨੇਡਾ ਤੋਂ ਆਇਲ ਜਿੰਨਾ ਮਰਜ਼ੀ ਖਰੀਦ ਸਕਦਾ, ਪਰ ਉਹ ਤਾਂ ਹਜੇ ਬਹੁਤ ਲੰਬੇ ਟਾਈਮ ਦੀਆਂ ਗੱਲਾਂ ਵਾ, ਜਦੋਂ ਇਨਫਰਾਸਟ੍ਰਕਚਰ ਬਣੇਗਾ ਫੇਰ ਹੀ ਹੈ ਨਾ। ਪਰ ਮਤਲਬ ਉਹਨਾਂ ਦਾ ਕਹਿਣ ਦਾ ਵੀ ਜਿਹੜੀ ਸਾਡੇ ਗਰੁੱਪ ਦੇ ਬੰਦੇ ਆ ਸਾਡੇ ਕੋਲ ਜਿਹੜੀ ਐਨਰਜੀ ਆ ਉਹ ਤੇ ਖਰੀਦੋ ਨਾ, ਹੋਰ ਚੀਜ਼ ਤਾਂ ਨਹੀਂ ਤੁਸੀਂ ਖਰੀਦ ਸਕਦੇ, ਤੁਸੀਂ ਐਨਰਜੀ ਜਾ ਕੇ ਰਸ਼ੀਆ ਤੋਂ ਖਰੀਦ ਰਹੇ ਆ ਜਿਹੜਾ ਕਿ ਹਰ ਵੇਲੇ ਜੰਗ ਦੀ
ਇੱਕ ਸਕੀਮ ਇਹ ਵੀ ਰਹੀ ਆ ਨਾ ਵੀ ਇਹਨਾਂ ਦੀ ਪਾਲਿਸੀ ਲਈ ਨਾਰਥ ਅਮਰੀਕਾ ਦੀ ਵੀ ਇਹ ਰਹੀ ਆ, ਬਹੁਤੇ ਮੁਲਕ ਜਿਹੜਾ ਸਾਡੀ ਧਰਤੀ ਦੇ ਅੰਦਰ ਤੇਲ ਆ ਉਹ ਨੀ ਹਾਲੇ ਅਸੀਂ ਵਰਤਣਾ, ਪਹਿਲਾਂ ਲੋਕਾਂ ਦਾ ਮਕਾਓ, ਬਾਅਦ ਚ ਆਪਣਾ ਵਰਤਾਂਗੇ।
ਇਹ ਤਾਂ ਪੱਕੀ ਗੱਲ ਹੈ ਨਾ, ਇਹ ਤਾਂ ਅਮਰੀਕਾ ਕੋਲ ਜਿੰਨਾ ਆਇਲ ਹੈ ਇੰਨਾ ਤਾਂ ਰੱਬ ਕੋਲ ਵੀ ਹੈ ਨਹੀਂ।
ਹਾਂਜੀ, ਤੇ ਦੂਜੇ ਪਾਸੇ ਹੁਣ ਕੀ ਆ ਕਿ ਦਰਅਸਲ ਜਿਹੜੀ ਆਪਾਂ ਚਾਹੇ ਆਪਾਂ ਹਾਈਡਰੋਜਨ ਵਾਲੀਆਂ ਕਾਰਾਂ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਈਵੀਸ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਹੋਰ ਟੈਕਨੋਲੋਜੀ ਨਾਲ, ਉਹ ਟੈਕਨੋਲੋਜੀ ਜਿਹੜੀਆਂ ਨੇ ਅਵੇਲੇਬਲ ਹੈਗੀਆਂ ਨੇ, ਪਰ ਉਹ ਡਿਵੈਲਪ ਕਿਉਂ ਨਹੀਂ ਹੋਣ ਦਿੱਤੀਆਂ? ਕਿਉਂਕਿ ਤੇਲ ਦਾ ਕੰਮ ਚੱਲਦਾ ਸੀ। ਹੁਣ ਜਿਹੜਾ ਹੁਣ ਈਵੀਸ ਉੱਪਰ ਜ਼ੋਰ ਕਿਉਂ ਆ ਵੀ ਭਾਈ ਆਪੋ ਆਪਣੀਆਂ ਆਪਾਂ ਬੈਟਰੀਆਂ ਬਣਾਉਂਦੇ ਹਾਂ। ਹਾਂਜੀ, ਹੁਣ ਕਾਰਾਂ ਦੇ ਕਹਿ ਲਓ ਵੀ ਬ੍ਰਾਂਡ ਹੀ ਰਹਿ ਗਿਆ, ਹੁਣ ਸ਼ੈਲ ਜਿਹੜਾ ਉਪਰੋਂ ਜਿਹੜਾ ਮਰਜ਼ੀ ਬਣਾ ਲਓ ਤੁਸੀਂ, ਬੈਟਰੀ ਜਿਹੜੀ ਆ ਉਹ ਤਾਂ ਅੱਗੇ ਤਾਂ ਆਪਾਂ ਕਹਿੰਦੇ ਨਾ ਵੀ ਫਲਾਨਾ ਫਲਾਨੀ ਕਾਰ ਦਾ ਇੰਜਨ ਬਹੁਤ ਵਧੀਆ, ਉਹਦੀ ਟੋਰਕ ਬਹੁਤ ਜ਼ਿਆਦਾ ਆ, ਉਹਦੀ ਸਪੀਡ ਬਹੁਤ ਇੰਨੀ ਆ। ਆ ਬੈਟਰੀ ਵਾਲੇ ਮਾਮਲੇ 'ਚ ਸਾਰਾ ਕੁਝ ਖਤਮ ਹੀ ਹੋ ਗਿਆ, ਹੁਣ ਤੁਸੀਂ ਸ਼ੈਲ ਬਣਾ ਕੇ ਦਿਓ ਤੇ ਬੈਟਰੀ ਜਿਹੜੀ ਆ ਜਿੱਥੋਂ ਮਰਜ਼ੀ ਦੇ ਵਿੱਚ ਫਸਾਓ ਤੇ ਚਲਾਓ ਇਹਨੂੰ।
ਜਿਹੜੀਆਂ ਨਾ ਇਲੈਕਟ੍ਰਿਕ ਕਾਰਾਂ ਆ ਜੀ, ਇਹ ਆ ਜਿਹੜੀਆਂ ਫਿਊਲ ਕਾਰਾਂ, ਇਹਨਾਂ ਤੋਂ ਪਹਿਲਾਂ ਹੀ ਟੈਕਨੋਲੋਜੀ ਹੈ ਜੇ ਥਰੂ ਆਊਟ ਹਿਸਟਰੀ ਬਣਦੀਆਂ। ਇਹਦਾ ਫਿਰ ਬੈਲੈਂਸ ਵੇਖਿਆ ਗਿਆ ਨਾ, ਜੇ ਹੁਣ ਮੰਨ ਲਓ ਸਾਰੀਆਂ ਹੀ ਇਲੈਕਟ੍ਰਿਕ ਕਾਰਾਂ ਹੋ ਜਾਣੀਆਂ, ਇੰਨੀ ਬਿਜਲੀ ਪ੍ਰੋਡਿਊਸ ਹੀ ਨਹੀਂ ਕਰ ਸਕਦੇ ਰੀਅਲਿਸਟਿਕਲੀ, ਇੰਨੀ ਬਿਜਲੀ
ਇਹ ਉਸ ਦੇ ਉੱਪਰ ਵੀ, ਪਰ ਉਹ ਹਾਲੇ ਦੇਖਣਾ ਵੀ ਭਾਈ ਸਾਡਾ ਸੌਦਾ ਵਿਕਦਾ ਕਿਹੜਾ ਵਧਿਆ, ਉਹਨਾਂ ਨੇ ਵੀ ਮੰਡੀ ਦੇ ਵਿੱਚ ਉਹ ਚੀਜ਼ਾਂ ਵੇਚਣੀਆਂ।
ਉਹ ਸਾਰੀ ਟੈਕਨੋਲੋਜੀ ਹੈਗੀ ਪਰ ਉਹਦਾ ਪੋਟੈਂਸ਼ੀਅਲ ਕਿੰਨਾ ਹੁੰਦਾ ਨਾ, ਜਿਹੜੀ ਜਿਹੜੀ ਹੈਗੀ ਆਪਣੀ ਪੈਟਰੋਲੀਅਮ ਇੰਡਸਟਰੀ ਆ, ਇਹ ਐਨਰਜੀ ਜਿਹੜੀ ਆ ਇਹ ਇੱਕ ਤੇ ਅਬੰਡੈਂਸ ਬਹੁਤ ਆ, ਦੂਜੀ ਇਹ ਚੀਪ ਪੈਂਦੀ ਆ, ਇੱਕ ਮੈਸ ਪ੍ਰੋਡਕਸ਼ਨ ਵਾਸਤੇ ਜਿਹੜੀ ਆ ਅਜੇ ਤੱਕ ਇਹ ਸਕਸੈਸਫੁਲ ਰਹੀ ਆ, ਤਾਂ ਕਰਕੇ ਇਹਦੀ ਬੋਲ ਬਾਲਾ ਆ। ਬਾਕੀ ਜਿਹੜੀ ਆਇਲ ਐਕਸਟ੍ਰੈਕਸ਼ਨ ਦੀ ਟੈਕਨੋਲੋਜੀ ਉਹ ਤੇ ਅਮੈਰੀਕਾ ਦੋ ਦੋ ਚਾਰ ਚਾਰ ਮੀਲ ਡੂੰਘੇ ਜਿਹੜੇ ਸਮੁੰਦਰ ਉਹਦੇ ਥੱਲੇ ਇਹਨਾਂ ਨੇ ਡ੍ਰਿਲ ਲਾ ਲਾ ਕੇ ਦੁਨੀਆਂ ਵਿੱਚ
ਬਿਲਕੁਲ ਪਰ ਹਾਲਾਂਕਿ
ਟੈਕਨੋਲੋਜੀ ਦੀ ਗੱਲ
ਹੈ ਇੰਡੀਆ ਜਿਹੜਾ ਜੀ ਖਾਸ ਕਰਕੇ ਜਿਹੜੇ ਸੋਲਰ ਪਾਵਰ ਜਿਹੜੀ ਡਿਵੈਲਪ ਕਰਨ ਦੇ ਵਿੱਚ ਕਹਿ ਲਓ ਵੀ ਹੁਣ ਗਿਣਵੇਂ ਚੁਣਵੇਂ ਮੁਲਕਾਂ ਦੇ ਵਿੱਚ ਇੱਕ ਆਉਣ ਲੱਗ ਪਿਆ, ਅਮਰੀਕਾ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਸਪਲਾਈ ਜਿਹੜੀ ਹੈ ਜੀ ਉਹ ਕਰ ਰਿਹਾ ਉਸ ਪੱਖੋਂ। ਔਰ ਮੇਨ ਚੀਜ਼ ਹੈ ਵੀ ਰਾਹ ਸਾਰੇ ਹੈਗੇ ਆ, ਪਰ ਹੁਣ ਜਿਹੜਾ ਇੱਕ ਢੰਗ ਦੇ ਨਾਲ ਚਲੋ ਟਰੰਪ ਦਾ ਇਸ ਪੱਖੋਂ ਸਾਰੀ ਦੁਨੀਆਂ ਨੂੰ ਧੰਨਵਾਦ ਕਰਨਾ ਚਾਹੀਦਾ ਵੀ ਉਹਨੇ ਇੱਕ ਵਾਰੀ ਸਾਰਿਆਂ ਨੂੰ ਰਿੜਕ ਦਿੱਤਾ, ਉਹਦੇ ਵਿੱਚੋਂ ਮੱਖਣ ਆਵੇ ਨਾ ਆਵੇ
ਰਿੜਕਣ ਵਾਲੇ ਸੀਗੇ ਉਹਨੇ ਆਪਣੇ ਬੰਦੇ ਸਭ ਤੋਂ ਪਹਿਲਾਂ ਤੇ ਉਹਨੇ ਆਪਣੇ ਆ ਕੇ ਰਿੜਕੇ, ਜਦੋਂ ਤੁਹਾਡੇ ਆਪਣੀ ਪਾਰਟੀ ਦੇ ਬੰਦੇ ਨਾ ਠੀਕ ਹੋਣ ਦੂਜਿਆਂ ਨੂੰ ਤੁਸੀਂ ਕਿੱਦਾਂ ਕਹਿ ਲਓਗੇ, ਇਸ ਗੱਲ ਦੀ ਤਾਂ ਸਿਫਤ ਕਰਨੀ ਬਣਦੀ ਹੈ ਨਾ।
ਹੁਣ ਇਹ ਭਾਵੇਂ ਉਹਨੇ ਲੱਤ ਹੀ ਮਾਰੀ ਆ ਪਰ ਕੁੱਬੇ ਦੇ ਵੱਜੀ ਲੱਤ ਜਿਹੜੀ ਆ ਮੈਨੂੰ ਲੱਗਦਾ ਕਿਸੇ ਨਾ ਕਿਸੇ ਦਿਨ ਰਾਸ ਜ਼ਰੂਰ ਆਊਗੀ।
ਜਿਹੜੀ ਗੱਲ ਹੈ ਨਾ ਤੁਹਾਡੀ ਕਹਿੰਦੇ ਸੀ ਵੀ 6 ਮਹੀਨੇ ਕੱਢੂਗਾ ਉਹ ਬਿੱਲੀ ਦੇ ਭਾਗਾਂ ਨੂੰ ਛਿੱਕਾ ਪਹਿਲੇ ਟੁੱਟ ਵੀ ਜਾਵੇ ਨਾ ਤੇ ਬੋਲ ਇਹ ਜਿਵੇਂ ਤੁਸੀਂ ਰੋਜ਼ ਦਿਹਾੜੀ ਕੋ ਹੋਰ ਛਿੱਕਾ ਫੇਰ ਤੰਗੂਗੇ ਉੱਥੇ ਦੁਬਾਰਾ।
ਬਹੁਤ ਧੰਨਵਾਦ ਜੀ,
ਇਹ ਗੱਲ ਆ,
ਮਿਹਰਬਾਨੀ ਮਿਹਰਬਾਨੀ ਆਓ ਆਪਾਂ ਇੱਕ ਲੈ ਲਈਏ ਦੋਸਤ ਰਿਕਾਰਡਡ ਬ੍ਰੇਕ ਤੇ ਉਮੀਦ ਹੈ ਕਿ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ। ਤੁਹਾਡਾ ਵਿੱਚ ਜੀ ਕਰੇ ਭਾਈ ਫੋਨ ਕਰ ਲਿਆ ਕਰੋ ਕਦੇ ਕਦੇ, ਬਹੁਤੀ ਵਾਰੀ ਤੁਹਾਡੇ ਫੋਨ ਜਿਹੜੇ ਜੀ ਪ੍ਰੋਗਰਾਮ ਤੋਂ ਬਾਅਦ ਚ ਆਉਂਦੇ ਹੁੰਦੇ ਆ, ਮੈਸੇਜ ਵੀ ਬਾਅਦ ਚ ਆਉਂਦੇ ਹੁੰਦੇ ਆ ਤੇ ਬਾਕੀ ਜੇ ਤੁਸੀਂ ਫੋਨ ਨਹੀਂ ਕਰਦੇ ਕੋਈ ਗੱਲ ਨਹੀਂ, ਜੇ ਸੇਫ ਆ ਤਾਂ ਹੀ ਫੋਨ ਕਰਨਾ ਤੇ ਨਹੀਂ ਤਾਂ ਆਪਣੇ ਕੋਲ ਗੱਲਾਂ ਬਹੁਤ ਹੁੰਦੀਆਂ। ਹਾਂਜੀ ਤੇ ਗੱਲਾਂ ਤੋਂ ਸਵਾ ਸਾਰੀ ਉਮਰ ਕੀਤਾ ਵੀ ਕੱਖ ਨਹੀਂ ਨਾ। ਆਪਾਂ ਰਿਕਾਰਡਡ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆਂ ਜੇ ਚਾਰੇ ਪਾਸੇ, ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 6476463000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰਹਮਚੰਦ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436
008436।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਕਟਾਰੀਆ ਟੂਰ ਐਂਡ ਟਰੈਵਲ ਬਾਰੇ ਆਪਾਂ ਦੱਸਦੇ ਹੁੰਦੇ ਕਿ ਕਟਾਰੀਆ ਟੂਰ ਐਂਡ ਟਰੈਵਲ ਤੋਂ ਤੁਸੀਂ ਸਸਤੇ ਭਾਅ ਟਿਕਟਾਂ ਲੈ ਸਕਦੇ ਹੋ ਜਹਾਜ਼ ਦੀਆਂ। ਟੋਰਾਂਟੋ ਤੋਂ ਦਿੱਲੀ $870, ਟੋਰਾਂਟੋ ਤੋਂ ਅੰਮ੍ਰਿਤਸਰ $1120, ਇਹ ਵਨ ਵੇ ਦੇ ਫੇਅਰ ਨੇ। ਰਿਟਰਨ ਫੇਅਰ ਦੇ ਵਿਚ ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜਾ 1960 ਤੇ ਟੋਰਾਂਟੋ ਤੋਂ ਦਿੱਲੀ $1560 ਵਿਚ ਟਿਕਟ ਤੁਸੀਂ ਇੱਥੋਂ ਲੈ ਸਕਦੇ ਹੋ। ਪਾਕਿਸਤਾਨ ਜਾਣਾ ਟੋਰਾਂਟੋ ਤੋਂ ਲਾਹੌਰ ਜਿਹੜੀ ਹੈ ਜੀ $999 ਦੇ ਵਿਚ, ਇਹ ਵਨ ਵੇ ਫੇਅਰ ਹੈ ਜੀ। ਔਰ ਟੋਰਾਂਟੋ ਤੋਂ ਕਰਾਚੀ $1020 ਤੇ ਟੋਰਾਂਟੋ ਤੋਂ ਇਸਲਾਮਾਬਾਦ $1199 ਦੇ ਵਿਚ ਜਾ ਸਕਦੇ ਹੋ। ਫੋਨ ਨੰਬਰ 905-678-1200 ਤੇ ਸੰਪਰਕ ਕਰ ਸਕਦੇ ਹੋ। ਸੋ ਇਨ੍ਹੀਂ ਦਿਨੀ ਜਿਹੜੇ ਵਕੇਸ਼ਨਲ ਪੈਕੇਜ ਨੇ ਜੀ ਉਹ ਤਕਰੀਬਨ ਸਾਰੇ ਬੰਦ ਨੇ। ਆਹ ਮੈਕਸੀਕੋ ਦੇ ਵਿਚ ਵੀ ਪੰਗਾ ਪੈ ਗਿਆ ਤੇ ਕਿਊਬਾ ਦੇ ਵਿਚ ਵੀ ਪੰਗਾ ਪਿਆ ਤੇ ਬਾਕੀ ਹਾਲੇ ਜਿਹੜੇ ਜੀ ਉਹ ਪਤਾ ਕੁਛ ਨਹੀਂ। ਟਰੰਪ ਸਾਹਿਬ ਨੇ ਪਤਾ ਨਹੀਂ ਕੀ ਕੁਛ ਚੱਲਣ ਦੇਣਾ ਜਾਂ ਕੁਛ ਚੱਲਣ ਨਹੀਂ ਦੇਣਾ, ਪਰ ਬਹੁਤੇ ਜਿਹੜੇ ਕਿਊਬਨਸ ਨੇ ਉਹ ਆਪਣੀ ਉੱਠਣ ਵਾਲੀ ਸਰਕਾਰ ਤੋਂ ਇੰਨੇ ਕੁ ਜ਼ਿਆਦਾ ਦੁਖੀ ਨੇ, ਉਹ ਕਹਿੰਦੇ ਵੀ ਸਾਡੇ ਦੇ ਕੋਈ ਜਿਹੜਾ ਮਰਜ਼ੀ ਕਬਜ਼ਾ ਕਰ ਲਏ ਸਾਨੂੰ ਕੋਈ ਪਰਵਾਹ ਨਹੀਂ, ਪਰ ਇਸ ਸਰਕਾਰ ਤੋਂ ਸਾਡਾ ਖਹਿੜਾ ਜ਼ਰੂਰ ਛੁੱਟਣਾ ਚਾਹੀਦਾ। ਦੂਜੇ ਪਾਸੇ ਜਿਹੜੀ ਅਮਰੀਕੀ ਸਰਕਾਰ ਜਿਹੜੀ ਹੈ ਜੀ ਉਹ ਕਹਿ ਲਓ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਟਡਾਊਨ ਹੋਈ ਹੈ। ਸੋ ਜਿਹਦਾ ਕਰਕੇ ਕੈਨੇਡਾ ਦੇ ਜਿਹੜੇ ਮੁੱਖ ਹਵਾਈ ਅੱਡੇ ਨੇ ਜਿਨ੍ਹਾਂ ਦੇ ਵਿਚ ਨੈਕਸਸ ਜਾਂ ਫਿਰ ਗਲੋਬਲ ਐਂਟਰੀ ਪ੍ਰੀ ਕਲੀਅਰੈਂਸ ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਉਹ ਸਥਾਈ ਤੌਰ ਦੇ ਉੱਪਰ ਬੰਦ ਕਰ ਦਿੱਤੀਆਂ ਗਈਆਂ ਨੇ, ਜਿਨ੍ਹਾਂ ਨਾਲ ਜਿਹੜੇ ਯਾਤਰੀ ਨੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਕੱਲ੍ਹ ਸੂਚਨਾ ਜਾਰੀ ਕਰਕੇ ਦਸਿਆ ਗਿਆ ਸੀ ਕਿ ਅਮਰੀਕਾ ਜਾਣ ਵਾਲੀਆਂ ਉਡਾਨਾਂ ਦੇ ਲਈ ਇਹ ਸਹੂਲਤ ਉਪਲਬਧ ਨਹੀਂ ਹੈ। ਸੋ ਯਾਤਰੀਆਂ ਨੂੰ ਪ੍ਰਕਿਰਿਆ ਤੇਜ਼ ਕਰਨ ਦੇ ਲਈ ਮੋਬਾਈਲ ਪਾਸਪੋਰਟ ਕੰਟਰੋਲ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਲਗਰੀ, ਓਟਵਾ, ਮੋਂਟਰੀਅਲ ਦੇ ਹਵਾਈ ਅੱਡਿਆਂ ਤੇ ਵੀ ਇਸੇ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ ਹੈ ਅਤੇ ਯਾਤਰੀਆਂ ਨੂੰ ਸੁਰੱਖਿਆ ਜਾਂਚ ਦੇ ਲਈ ਵਾਧੂ ਸਮਾਂ ਰੱਖਣ ਦੇ ਲਈ ਕਿਹਾ ਗਿਆ। ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਤੇ ਕਿਹਾ ਗਿਆ ਕਿ ਨੈਕਸਸ ਪ੍ਰੋਗਰਾਮ ਦੀ ਦੇਖਭਾਲ ਅਮਰੀਕੀ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਕੀਤੀ ਜਾਂਦੀ ਹੈ ਔਰ ਇਸ ਲਈ ਉਨ੍ਹਾਂ ਦੇ ਕੋਲ ਵਧੇਰੇ ਜਾਣਕਾਰੀ ਨਹੀਂ ਹੈ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੇ ਜਿਹੜੀ ਆਪਣੀ ਵੈਬਸਾਈਟ ਦੇ ਉਪਰ ਇਹ ਸੂਚਨਾ ਜਿਹੜੀ ਉਹ ਜਾਰੀ ਕੀਤੀ ਗਈ ਹੈ ਕਿ ਇਹ ਬਦਲਾਅ ਅਮਰੀਕੀ ਸਰਕਾਰ ਦੇ ਅੰਸ਼ਿਕ ਸ਼ਟਡਾਊਨ ਦੇ ਨਾਲ ਸਬੰਧਤ ਹੈ। ਸੋ ਇਹਦੇ ਨਾਲ ਪ੍ਰੋਸੈਸਿੰਗ ਸਮੇਂ ਦੇਰੀ ਹੋ ਸਕਦੀ ਹੈ। ਭਾਰਤ ਦੇ ਵਿਚ ਵੀ ਜਿਹੜੇ ਓਸੀਆਈ ਕਾਰਡ ਹੋਲਡਰ ਨੇ ਉਨ੍ਹਾਂ ਵਾਸਤੇ ਜਿਹੜਾ ਜੀ ਉਹ ਐਕਸਪ੍ਰੈਸ ਐਂਟਰੀ ਵਰਗੀ ਕੋਈ ਸੁਵਿਧਾ ਜਿਹੜੀ ਹੈ ਜੀ ਉਹ ਦੇਣ ਵਾਸਤੇ ਤੁਹਾਨੂੰ ਰਜਿਸਟਰਡ ਹੋਣ ਵਾਸਤੇ ਈਮੇਲਸ ਜਿਹੜੀਆਂ ਨੇ ਆਉਣੀਆਂ ਸ਼ੁਰੂ ਜ਼ਰੂਰ ਹੋਈਆਂ ਹੋਣਗੀਆਂ। ਸੋ ਆਉਣ ਵਾਲੇ ਦਿਨਾਂ ਦੇ ਵਿਚ ਇਹਦੇ ਬਾਰੇ ਕੁਝ ਹੋਰ ਜਾਣਕਾਰੀ ਹਾਸਲ ਕਰਕੇ ਫਿਰ ਹੀ ਤੁਹਾਡੇ ਨਾਲ ਕੋਈ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਜਿਨ੍ਹਾਂ ਸੱਜਣਾਂ ਦਾ ਸਹਿਯੋਗ ਹਾਸਲ ਹੈ ਉਨ੍ਹਾਂ ਵਿਚ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਵਿੰਦਰ ਖੋਸਾ ਹੋਰੇ, 647-646-3000 ਤੇ ਸੰਪਰਕ ਕਰ ਸਕਦੇ ਹੋ। ਆਸਰਾ ਲਾਇਰਜ਼ ਦੇ ਅਮਨਦੀਪ ਕਪੜਾ ਹੋਰੇ, 905-456-2020 ਤੇ ਸੰਪਰਕ ਕੀਤਾ ਜਾ ਸਕਦਾ। ਰਾਜ ਕਾਰਪਟ ਐਂਡ ਫਲੋਰਿੰਗ, ਜੇ ਤੁਸੀਂ
ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੈਟ ਪਾਉਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਰੋਲਰ ਸ਼ੇਡਸ ਲੈਣੇ ਨੇ, ਤਾਂ ਰਾਜ ਕਾਰਪੈਟ ਐਂਡ ਫਲੋਰਿੰਗ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 20 ਵਿਕਨਸਨ ਰੋਡ, ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ। 905-861-8800 ਰਾਈਜ CPA LLP। ਅੱਜ ਤੋਂ ਜਿਹੜਾ ਜੀ ਉਹ ਅਫੀਸ਼ੀਅਲ ਟੈਕਸ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ, CRA ਨੇ ਜਿਹੜਾ ਜੀ ਉਹ ਜਿਹੜੀ ਤੁਸੀਂ ਟੈਕਸ ਫਾਈਲਿੰਗ ਕਰਨੀ ਚਾਹੁੰਦੇ ਹੋ ਉਹ ਅੱਜ ਤੋਂ ਜਿਹੜੀਆਂ ਨੇ ਤੁਹਾਡਾ ਫਾਈਲਿੰਗ ਐਕਸੈਪਟ ਕਰਨੀ ਸ਼ੁਰੂ ਕਰ ਦਿੱਤੀ ਹੈ। ਚਾਹੇ ਤੁਹਾਡਾ ਕੋਈ ਬਿਜ਼ਨਸ ਦਾ ਟੈਕਸ ਹੈ, ਛੋਟਾ ਜਾਂ ਵੱਡਾ ਬਿਜ਼ਨਸ ਹੈ, ਜਾਂ ਫਿਰ ਤੁਸੀਂ ਪਰਸਨਲ ਟੈਕਸ ਜਿਹੜਾ ਫਾਈਲ ਕਰਨਾ, ਕੋਈ ਆਡਿਟ ਆਇਆ ਉਹਦੇ ਬਾਰੇ ਸਲਾਹ ਲੈਣੀ ਹੈ, ਤੇ ਰਾਈਜ਼ CPA LLP ਦੇ ਮਨਪ੍ਰੀਤ ਸਿੰਘ ਬਰਾੜ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। ਮਨਪ੍ਰੀਤ ਬਰਾੜ ਤਜਰਬੇ ਵਾਲੇ ਨੇ, ਪੜ੍ਹੇ ਲਿਖੇ ਨੇ, ਤੁਹਾਨੂੰ ਸਹੀ ਸਲਾਹ ਦੇਣਗੇ। ਫੋਨ ਨੰਬਰ ਬੜਾ ਸੌਖਾ ਜਿਹਾ, 647 ਫਿਰ 847 ਪਿੱਛੇ 1000, 647 847 1000 ਤੇ ਸੰਪਰਕ ਕੀਤਾ ਜਾ ਸਕਦਾ ਹੈ। ਏਸ਼ੀਅਨ ਫੂਡ ਸੈਂਟਰ ਦੇ ਨਾਲ ਸੰਪਰਕ ਕਰਨਾ ਜੀ, ਵਧੀਆ ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ, ਵਧੀਆ ਫਲ ਫਰੂਟ, ਵਧੀਆ ਗਰੋਸਰੀ ਤੁਸੀਂ ਕਰਨ ਦੇ ਸ਼ੌਕੀਨ ਹੋ, ਤਾਂ ਏਸ਼ੀਅਨ ਫੂਡ ਸੈਂਟਰ ਦੀ ਆਪਣੀ ਨੇੜਲੀ ਬ੍ਰਾਂਚ ਤੇ ਇੱਕ ਚੱਕਰ ਜ਼ਰੂਰ ਮਾਰੋ। ਹੈੱਡ ਆਫਿਸ 10 ਵੈਸਟਮੋਡ ਡਰਾਈਵ ਤੇ ਹੈ, ਇੱਥੋਂ ਤੁਸੀਂ ਹਰ ਤਰ੍ਹਾਂ ਦਾ ਸਮਾਨ ਜਿਹੜਾ ਜੀ, ਸਾਡੇ ਨਾਲ ਇੱਕ ਕਪੂਰਥਲਾ ਦੇ ਵਿੱਚ ਬੜੀ ਮਸ਼ਹੂਰ ਦੁਕਾਨ ਆ, ਉਹਨੂੰ ਕਹਿੰਦੇ ਝੰਡੇ ਦੀ ਹੱਟੀ, ਉਹ ਪੰਸਾਰੀ ਦੀ ਇਹੋ ਜਿਹੀ ਦੁਕਾਨ ਆ ਵੀ ਉਹਦੇ ਤੋਂ ਕਹਿ ਲਓ ਵੀ ਜੋ ਮਰਜ਼ੀ ਲੈ ਲਓ। ਤਾਂ ਅਸੀਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਨਾ, ਉਹ ਉਮਰ ਹੀ ਸ਼ਰਾਰਤ ਵਾਲੀ ਹੁੰਦੀ ਨਾ, ਤੇ ਉਥੋਂ ਗੱਲ ਕੀ ਵੀ ਜਿਹੜੇ ਆਪਣੇ ਆਹ ਪੀਲੇ ਰੰਗ ਦੇ ਭੂੰਡ ਹੁੰਦੇ ਆ, ਇਹਨੂੰ ਭਰਿੰਡਾਂ ਕਹਿੰਦੇ ਆ, ਪਤਾ ਨੀ ਕੱਚ ਪੈਂਦੀਆਂ ਹੁਣ, ਸ਼ਾਇਦ ਦਵਾਈਆਂ ਦਵਾਈਆਂ ਚ ਪੈਂਦੀਆਂ, ਉਹਨਾਂ ਕੋਲ ਉਹ ਵੀ ਮਿਲ ਜਾਂਦੀਆਂ ਸੀ ਨਾ। ਤੇ ਅਸੀਂ ਉਹ ਸ਼ਰਾਰਤ ਦੇ ਨਾਲ ਉਥੇ 3-4 ਜਣੇ ਗਏ, ਤੇ ਜਿਹੜਾ ਮੂਹਰੇ ਗੱਲੇ ਤੇ ਭਾਈਆ ਬੈਠਾ ਸੀ, ਕਿਹਾ ਵੀ ਚਿਗੜ ਭੂੰਡੀਆਂ ਦੇ ਦਿਓ। ਉਹਨੇ ਪਹਿਲਾਂ ਮਾੜਾ ਸਿਰ ਹਿਲਾਇਆ, ਚੁੱਪ ਕਰਕੇ ਬੈਠਾ ਰਿਹਾ, ਤੇ ਕਹਿੰਦੇ ਕੀ ਲੈਣਾ, ਚਿਕੜ ਭੂੰਡੀਆਂ, ਅਸੀਂ ਤਾਂ ਆਪਣੇ ਕੋਲੋਂ ਨਾ ਬਣਾ ਕੇ। ਉਹਨੇ ਮਰੀ ਜਵਾਕ ਨੂੰ ਆਵਾਜ਼, ਕਹਿੰਦਾ ਕਾਕਾ ਉਹ ਪਰਲੇ ਪਾਸੇ ਕਾਊਂਟਰ ਦੇ ਉੱਪਰ ਉੱਪਰ ਪਿਆ ਡੱਬਾ ਚੱਕ ਕੇ ਲਾਹ ਕੇ ਲਿਆ ਨਾ, ਤੇ ਉਹਨੇ ਉੱਥੋਂ ਇੱਕ ਲਿਫਾਫੀ ਜਿਹੜੀ ਸੀਗੀ ਉਹ ਸਾਨੂੰ ਨੀ ਪਤਾ ਹੀ ਉਹ ਚ ਕੀ ਆ। ਗੱਲ ਕੀ ਕਿ ਹਰ ਸ਼ੈ ਉੱਥੋਂ ਮਿਲ ਜਾਂਦੀ ਸੀ, ਤੇ ਜੇ ਕਿਤੇ ਨਾ ਉਹ ਜਿਹੜੇ ਯੀਅਰ ਐਂਡ ਹੁੰਦੇ ਵੀ ਨੋ ਡਿਊਜ ਫਾਰਮ ਜਿਹੜੇ ਅਜੇ ਉਹ ਤੁਹਾਨੂੰ ਚਾਹੀਦੇ ਹੁੰਦੇ ਆ ਰੋਲ ਨੰਬਰ ਮਿਲਣ ਤੋਂ ਪਹਿਲਾਂ, ਤੇ ਉਹ ਜੇ ਕਿਸੇ ਨੇ ਪੁੱਛ ਲੈਣਾ ਵੀ ਨੋ ਡਿਊ ਫਾਰਮ ਕਿੱਥੋਂ ਮਿਲਣੇ ਜੀ, ਹੈਗਾ ਝੰਡੇ ਦੀ ਹੱਟੀ ਨੂੰ ਲੈ ਆਓ, ਜਾਣੀ ਕਿ ਇੰਨੀ ਮਸ਼ਹੂਰ ਹੁੰਦੀ ਸੀ। ਸੋ ਜਿੱਦਾਂ ਦਾ ਸਮਾਨ ਉੱਥੋਂ ਮਿਲਦਾ ਹੁੰਦਾ ਸੀ ਕਹਿੰਦਾ ਪੰਸਾਰੀ ਦਾ, ਉਹ ਸਾਰਿਆਂ ਦਾ ਸਾਰਾ ਸਮਾਨ ਜਿਹੜਾ ਜੀ ਉਹ ਏਸ਼ੀਅਨ ਫੂਡ ਸੈਂਟਰ ਤੋਂ ਮਿਲ ਜਾਂਦਾ। 416-740-3232 ਉੱਥੋਂ ਦਾ ਫੋਨ ਨੰਬਰ ਹੈ। ਗੱਲਾਂ ਬਾਤਾਂ ਤੁਹਾਨੂੰ ਬਥੇਰੀਆਂ ਕਰਨ ਵਾਲੀਆਂ ਸੀ, ਤੇ ਕਈ ਚੀਜ਼ਾਂ ਦਾ ਪਤਾ ਹੁੰਦਾ ਵੀ ਪਹਿਲਾਂ ਪਲਾਨ ਕੀਤਾ ਹੁੰਦਾ ਵੀ ਜਾ ਕੇ ਕਰਾਂਗੇ, ਤੇ ਉਹ ਫਿਰ ਇੱਥੇ ਆ ਕੇ ਦਿਮਾਗ ਚ ਭੁੱਲ ਜਾਂਦੀਆਂ, ਫਿਰ ਸੋਚੀਦਾ ਵੀ ਕਿਹੜਾ ਕੁੰਭ ਦਾ ਮੇਲਾ ਬਾਹਰੀ ਸਲੀ ਹੋਣਾ, ਕੱਲ ਨੂੰ ਕਰਨਾ, ਕੱਲ ਤੋਂ ਬਾਅਦ ਕਰਨਾ ਹੈ। ਬਾਅਦ ਵਿੱਚ ਗੱਲਬਾਤ ਕਰਨੀ ਹੋਈ ਬਰਾੜ ਸਾਹਿਬ ਦਾ ਫੋਨ ਨੰਬਰ 647-300-84-36, ਮੇਰਾ ਫੋਨ ਨੰਬਰ 905-915-984-84। ਘੱਟ ਵੱਧ ਬੋਲੇਗਾ ਤੂੰ ਮਾਫ਼ੀ, ਅਗਲੀ ਮੁਲਾਕਾਤ ਤੱਕ ਦੇ ਵਗ ਗਿਆ, ਰੱਬ ਰਾਖਾ। ਗਾਣਾ ਹੀ ਨਹੀਂ ਚੱਲਣ ਡਿਆ, ਕਰ ਲਓ ਗੱਲ, ਇਹ ਵੀ ਪੂਰਾ ਆ, ਹੁਣ ਤਾਂ ਟਾਈਮ ਵੀ ਹੋ ਗਿਆ, ਚਲੋ ਸਿੱਧਾ ਲਾ ਲੈਂਦੇ ਹਾਂ, ਆਹ ਲਓ ਜੀ ਕੀਤਾ ਤੇ ਆਹ ਲਓ ਜੀ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਕਿਸ ਸੋਚ ਮੇ ਬੈਠੇ ਹੋ ਤੁਮ, ਕਿਸ ਬਾਤ ਕਾ ਹੈ ਗਮ।
ਭਾਜੀ ਰਮਜ਼ਾਨ ਸ਼ੁਰੂ ਹੋ ਗਿਆ, ਫਿਰ ਈਦ ਪਾਕਿਸਤਾਨ ਪੈਸੇ ਭੇਜਣੇ, ਇੰਨੀ ਪਰੇਸ਼ਾਨੀ।
ਬਸ ਇਤਨੀ ਸੀ ਬਾਤ, ਜਬ ਚਾਹੋ ਜਿਤਨਾ ਚਾਹੋ ਲੈਮਫਾਈ ਕੇ ਜ਼ਰੀਏ ਰਕਮ ਭੇਜੋ। ਅਬ ਵੀ ਸਾਈਨ ਕੀਜੀਏ ਲੈਮਫਾਈ, ਰੈਫਰਲ ਕੋਡ ETN ਇਸਤੇਮਾਲ ਕੀਜੀਏ, ਪਹਿਲੀ ਟ੍ਰਾਂਜੈਕਸ਼ਨ $100 ਜਾਂ ਇਸ ਸੇ ਜ਼ਿਆਦਾ ਰਕਮ ਭੇਜੇ ਪਰ $20 ਕੈਸ਼ ਬੈਕ। ਓ ਸਿਰਫ ਯਹੀ ਨਹੀਂ, ਆਪਣੇ ਦੋਸਤ ਔਰ ਫੈਮਿਲੀ ਕੋ ਰੈਫਰ ਕੀਜੀਏ, ਹਰ ਰੈਫਰਲ ਪਰ ਆਪ ਔਰ ਆਪਕਾ ਦੋਸਤ $20 ਹਾਸਿਲ ਕਰੇਂਗੇ। lemfi.com, LEMFI.com। ਦਾਣਾ ਮੰਡੀ ਗਰੋਸਰੀ ਸਟੋਰ ਐਂਡ ਮੀਟ ਸ਼ਾਪ ਆ ਗਿਆ ਅਬ ਬ੍ਰੈਂਪਟਨ ਨੇ ਕੁਈਨ ਸਟ੍ਰੀਟ ਔਰ ਬ੍ਰੈਮਲੀ ਬਿਲਕੁਲ ਵਹੀ ਜਹਾਂ ਬਹੁਤ ਸੇ ਫੂਲ ਮਿਲਤੇ ਹੈਂ ਸਰਜਨ ਫਾਰਮ ਸੇ ਤਾਜ਼ਾ ਤਾਜ਼ਾ ਹਲਾਲ ਗੋਸ਼ਤ ਡ੍ਰਮ 6299 ਪਰ ਪਾਉਂਡ ਚਿਕਨ ਬ੍ਰੈਸਟ 599 ਹੋਲ ਕਲੀਨ ਚਿਕਨ 449 ਡੀਪ ਬੋਨਲੈਸ 999 ਕੀਮਾ 699 ਬੱਕਰੇ ਕਾ ਗੋਸ਼ਤ 849 ਪਰ ਪਾਉਂਡ ਹੋਮਾ ਮਿਲਕ 699 ਬੈਗ ਤਮਾਮ ਦਾਲੇ 399 ਚਾਰ ਪਾਉਂਡ ਦਾਲੇ ਗੋਸ਼ਤ ਸਬਜ਼ੀ ਮਸਾਲਾ ਜਾਤ ਕੀ ਕਮ ਕੀਮਤੋਂ ਕਾ ਫਾਇਦਾ ਲੈ ਲੀਜੀਏਗਾ ਗ੍ਰੈਂਡ ਓਪਨਿੰਗ ਹੈ ਫਿਰ ਨਾ ਕਹੀਏ ਹਮੇਂ ਪਤਾ ਨਾ ਚਲਾ 1729 Queen Street East, Dana Mandi, a new grocery store in Brampton.
ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਪੁਰਾਣੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਾ ਚੰਗ ਜੀ ਨੂੰ 416-609-9991 ਤੇ 416-679-9191
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ